ਦੋਸਤੋ ਹਰਮਨ ਰੇਡੀਓ ਤੇ ਇਸ ਵੇਲੇ ਤੁਸੀਂ ਜੁੜੇ ਹੋਏ ਹੋ ਮੇਰੇ ਨਾਲ ਯਾਨੀ ਅਮਰਦੀਪ ਕੌਰ ਦੇ ਨਾਲ, ਤੇ ਅਮਰਦੀਪ ਵੱਲੋਂ ਇੱਕ ਵਾਰ ਫੇਰ ਇੱਕ ਮੁਲਾਕਾਤ ਦਾ ਸਿਲਸਿਲਾ ਹਾਜ਼ਰ ਹੈ। ਸੋ ਇੱਕ ਮੁਲਾਕਾਤ ਸਿਲਸਿਲੇ ਵਿੱਚ ਅੱਜ ਫੇਰ ਗੱਲ ਕਿਸਾਨ ਅੰਦੋਲਨ ਦੀ ਚੱਲਣੀ ਹੈ। ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਬਹੁਤ ਸਾਰੇ ਉਹੋ ਜਿਹੇ ਉੱਦਮੀ ਨੌਜਵਾਨਾਂ ਦੀ ਗੱਲ ਵੀ ਹੁੰਦੀ ਹੈ ਜਿਹੜੇ ਨੌਜਵਾਨਾਂ ਨੂੰ ਅਸੀਂ ਨਸ਼ੇੜੀ ਕਹਿ ਕੇ ਨਿੰਦਿਆ ਕਰਦੇ ਸੀ, ਪਰ ਕਿਸਾਨ ਮੋਰਚੇ, ਕਿਸਾਨੀ ਧਰਨੇ ਜਾਂ ਫਿਰ ਇੱਕ ਕਿਸਾਨੀ ਅੰਦੋਲਨ, ਇਹਨਾਂ ਨੇ ਇੱਕ ਵਾਰ ਫੇਰ ਸਾਡੇ ਗੱਭਰੂਆਂ ਦੇ ਅੰਦਰ ਜੋਸ਼, ਦ੍ਰਿੜਤਾ, ਹੌਸਲਾ ਪੈਦਾ ਕੀਤਾ। ਆਪਣੇ ਨਾਲ ਹੁੰਦੇ ਧੱਕੇ ਦੇ ਵਿਰੁੱਧ ਉਹ ਖੜੇ ਹੋਏ, ਆਪਣੇ ਹੱਕਾਂ ਪ੍ਰਤੀ ਇੱਕ ਵਾਰ ਫੇਰ ਜਾਗਰੂਕ ਹੋਏ, ਤਾਂ ਫੇਰ ਇੱਕ ਵਾਰ ਸਾਡਾ ਯਕੀਨ ਜਿਹੜਾ ਉਹ ਬੱਝਦਾ ਹੋਇਆ ਸਾਨੂੰ ਮਹਿਸੂਸ ਹੋਣ ਲੱਗਿਆ ਕਿ ਵਾਕਈ ਸਾਡੇ ਇਹ ਪੰਜਾਬ ਦੇ ਨੌਜਵਾਨ ਗੱਭਰੂ ਜਿਹੜੇ ਆ ਉਹ ਨਸ਼ੇੜੀ ਨਹੀਂ, ਸਗੋਂ ਉਹ ਆਪਣੇ ਹੱਕਾਂ ਪ੍ਰਤੀ, ਉਹ ਮਨੁੱਖਤਾ ਦੇ ਹੱਕਾਂ ਪ੍ਰਤੀ ਓਨੇ ਹੀ ਇਸ ਵੇਲੇ ਜਾਗਰੂਕ ਨੇ ਜਿੰਨੇ ਅਸੀਂ ਵਿਦੇਸ਼ਾਂ ਦੇ ਵਿੱਚ ਬੈਠੇ ਇਹਨਾਂ ਦੇ ਹੱਕਾਂ ਦੇ ਲਈ ਚਿੰਤਤ ਹਾਂ। ਸੋ ਇੱਕ ਇਹੋ ਜਿਹੇ ਨੌਜਵਾਨ ਦੇ ਨਾਲ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ, ਜਿਹੜਾ ਨੌਜਵਾਨ ਅਸਲ ਦੇ ਵਿੱਚ ਮਰਚੈਂਟ ਨੇਵੀ ਦੀ ਜੌਬ ਕਰਦਾ ਕਰਦਾ ਕਿਸਾਨੀ ਮੋਰਚੇ ਦੇ ਨਾਲ ਆ ਜੁੜਿਆ। ਸੋ ਕਿਸਾਨੀ ਮੋਰਚੇ ਨੇ ਉਹਦੇ ਜੀਵਨ ਦੇ ਵਿੱਚ ਇੱਕ ਨਵਾਂ ਬਦਲਾਅ ਲਿਆਂਦਾ ਔਰ ਇੱਕ ਨਵੀਂ ਦਿਸ਼ਾ ਜਿਹੜੀ ਆ ਉਹ ਉਹਦੇ ਜੀਵਨ ਨੂੰ ਜ਼ਰੂਰ ਦਿੱਤੀ ਹੈ। ਇਸ ਵੇਲੇ ਕਿਸਾਨੀ ਮੋਰਚਾ ਭਾਵੇਂ ਕਿਸੇ ਵੀ ਚਰਨ ਦੇ ਵਿੱਚ, ਕਿਸੇ ਵੀ ਪੱਧਰ ਦੇ ਉੱਤੇ ਹੋਵੇ, ਪਰ ਉਸ ਨੌਜਵਾਨ ਦੇ ਜੀਵਨ ਦੇ ਵਿੱਚ ਇੱਕ ਵੱਡੀ ਤਬਦੀਲੀ ਜਿਹੜੀ ਹੈ ਉਹ ਜ਼ਰੂਰ ਆਈ ਹੈ। ਸੋ ਉਹ ਤਬਦੀਲੀ ਕਿਹੋ ਜਿਹੀ ਹੈ ਔਰ ਕਿਸ ਪੱਧਰ ਦੇ ਉੱਤੇ ਇਹ ਨੌਜਵਾਨ ਜਿਹੜਾ ਆ ਉਹ ਕਿਸਾਨੀ ਮੋਰਚੇ ਦੇ ਨਾਲ ਜੁੜੀਆਂ ਹੋਈਆਂ ਗਤੀਵਿਧੀਆਂ ਦੇ ਵਿੱਚ ਭਾਗ ਲੈ ਰਿਹਾ, ਉਹ ਉਹਦੇ ਤੋਂ ਹੀ ਜਾਣਾਂਗੇ। ਇਸ ਵੇਲੇ ਸਾਡੇ ਨਾਲ ਹੈ ਚਰਨਜੀਤ ਸਿੰਘ, ਟਿੱਕਰੀ ਬਾਰਡਰ ਤੋਂ ਸਾਡੇ ਨਾਲ ਉਹ ਜੁੜਿਆ ਹੋਇਆ। ਸੋ ਸਵਾਗਤ ਕਰਦੇ ਹਾਂ ਚਰਨਜੀਤ, ਬਹੁਤ ਬਹੁਤ ਜੀ ਆਇਆਂ ਨੂੰ, ਸਤਿ ਸ੍ਰੀ ਅਕਾਲ। ਜੀ ਚਰਨਜੀਤ, ਆਵਾਜ਼ ਸੁਣ ਪਾ ਰਹੇ ਹੋ ਤੁਸੀਂ?
ਹਾਂ ਜੀ, ਆਵਾਜ਼ ਸੁਣ ਪਾ ਰਹੇ ਹਾਂ ਜੀ। ਸਤਿ ਸ੍ਰੀ ਅਕਾਲ ਜੀ।
ਹਾਂਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਹਰਮਨ ਰੇਡੀਓ ਆਸਟ੍ਰੇਲੀਆ ਤੇ, ਇਸ ਵੇਲੇ ਤੁਸੀਂ ਜੁੜੇ ਹੋਏ ਹੋ।
ਬਹੁਤ ਬਹੁਤ ਧੰਨਵਾਦ ਜੀ।
ਜੀ ਮੈਨੂੰ ਲੱਗਦਾ ਟਿੱਕਰੀ ਬਾਰਡਰ ਤੋਂ ਤੁਸੀਂ
ਹੈਲੋ।
ਸਾਡੇ ਨਾਲ ਇਸ ਵੇਲੇ ਲਾਈਵ ਹੋਏ ਹੋ, ਤੇ ਜੇਕਰ ਕੋਈ ਇਹੋ ਜਿਹੀ ਜਗ੍ਹਾ ਜਿੱਥੇ ਤੁਸੀਂ ਥੋੜੀ ਜਿਹੀ ਜਿਹੜਾ ਸ਼ੋਰ ਸ਼ਰਾਬਾ ਉਸ ਤੋਂ ਪਰੇ ਹੋ ਕੇ ਸਾਡੇ ਨਾਲ ਗੱਲ ਕਰ ਸਕੋ, ਤਾਂ ਜ਼ਰੂਰ ਇਹੋ ਜਿਹੀ ਕੋਈ ਜਗ੍ਹਾ ਜਿਹੜੀ ਆ ਉਹ ਲੱਭੋ। ਔਰ ਤੁਹਾਡੇ ਬਾਰੇ ਗੱਲ ਕਰਦਿਆਂ ਮੈਂ ਪਹਿਲਾਂ ਹੀ ਇੱਕ ਛੋਟੀ ਜਿਹੀ ਜਿਹੜੀ ਜਾਣਕਾਰੀ ਆ ਉਹ ਆਪਣੇ ਸੁਣਨ ਵਾਲਿਆਂ ਨੂੰ, ਦੇਖਣ ਵਾਲੇ ਦਰਸ਼ਕਾਂ ਨੂੰ ਵੀ ਦੇ ਚੁੱਕੀ ਹਾਂ ਕਿ ਇੱਕ ਨੌਜਵਾਨ ਜਿਹੜਾ ਕਿਸਾਨੀ ਮੋਰਚੇ ਦੇ ਨਾਲ ਜੁੜਿਆ ਪਰ ਅਸਲ ਦੇ ਵਿੱਚ ਉਹ ਮਰਚੈਂਟ ਨੇਵੀ ਦੇ ਵਿੱਚ ਆਫਿਸਰ ਵੀ ਰਿਹਾ ਔਰ ਕਾਫੀ ਲੰਮੇ ਸਮੇਂ ਤੋਂ ਇਸ ਖੇਤਰ ਦੇ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਿਹਾ, ਪਰ ਸਭ ਕੁਝ ਛੱਡ ਛੁਡਾ ਕੇ ਅਚਾਨਕ ਜਿਹੜਾ ਇਹ ਕਿਸਾਨੀ ਮੋਰਚਾ ਉਹ ਕਿਸ ਤਰ੍ਹਾਂ ਤੁਹਾਨੂੰ ਪ੍ਰਭਾਵਿਤ ਕਰ ਗਿਆ, ਬਹੁਤ ਕੁਛ ਜਿਹੜਾ ਆ ਉਹ ਤੁਹਾਡੇ ਜੀਵਨ ਦੇ ਵਿੱਚ ਬਦਲਿਆ, ਸੋ ਇਹ ਵੱਡੀ ਤਬਦੀਲੀ ਜਿਹੜੀ ਆ ਉਹ ਕੀ ਸੀ ਤੇ ਕਿਵੇਂ ਆਈ?
ਤੁਸੀਂ ਜਿਵੇਂ ਦੱਸਿਆ, ਮੈਂ ਅਬਾਊਟ 17 ਸਾਲ ਤੋਂ ਮਰਚੈਂਟ ਨੇਵੀ ਜੋਬ ਕਰ ਰਿਹਾ ਜੀ।
ਜੀ
ਤੇ ਪਹਿਲਾਂ ਆ ਦਸੰਬਰ ਤੋਂ ਪਹਿਲਾਂ ਜਾਂ ਤੁਸੀਂ ਕਹਿ ਲਓ ਦਸੰਬਰ ਐਂਡ ਤੱਕ ਮੈਂ ਮਤਲਬ ਬਿਲਕੁਲ ਕਲੀਨ ਸ਼ੇਵ ਹੁੰਦਾ ਸੀ। ਤੇ ਮਨ ਦਸੰਬਰ ਨਵੰਬਰ ਦਸੰਬਰ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਦਿੱਲੀ ਪਹੁੰਚਿਆ, ਉਸ ਟਾਈਮ ਤੋਂ ਹੀ ਮਨ 'ਚ ਖਿਆਲ ਆਉਣੇ ਸ਼ੁਰੂ ਹੋ ਗਏ ਕਿ ਨਹੀਂ, ਆਪਣਾ ਸਿੱਖਿਜ਼ਮ ਵੱਲ ਮਤਲਬ ਆਪਣੇ ਧਰਮ ਵੱਲ ਜੁੜੀਏ,
ਜੀ
ਕਿਉਂਕਿ ਅਸੀਂ ਇੱਥੇ ਬਜ਼ੁਰਗਾਂ ਨੂੰ ਦੇਖੀਦਾ ਸੀ। ਸਪੈਸ਼ਲੀ ਬਜ਼ੁਰਗ ਆਉਂਦੇ ਸੀ ਇੱਥੇ ਆ ਕੇ, ਜਿੱਦਾਂ ਆਪਣਾ ਪੋਹ ਦਾ ਮਹੀਨਾ, ਇੰਨੀ ਠੰਡ ਦੇ ਵਿੱਚ ਉਹਨਾਂ ਨੇ ਸੜਕਾਂ ਤੇ ਗੁਜ਼ਾਰੇ, ਇੱਥੇ ਇੰਨੀਆਂ ਮੁਸ਼ਕਲਾਂ ਝੱਲੀਆਂ, ਪਰ ਉਹਨਾਂ ਨੇ ਆਪਣਾ ਸਿਦਕ ਨਹੀਂ ਹਾਰਿਆ।
ਜੀ
ਫਿਰ ਜਦੋਂ ਉਹਨਾਂ ਦਿਨਾਂ ਚ ਫਿਰ ਸਾਹਿਬਜ਼ਾਦਿਆਂ ਦੇ, ਮਾਤਾ ਗੁਜਰੀ ਦੀ ਸ਼ਹੀਦੀ ਦਿਹਾੜੇ ਵੀ ਸੀ, ਤੇ ਉਸ ਚੀਜ਼ ਨੇ ਬੜਾ ਪ੍ਰਭਾਵ ਪਾਇਆ।
ਜੀ
ਤੇ ਇਹ ਸਾਰੀਆਂ ਗੱਲਾਂ ਜਦੋਂ ਸੋਚੀਆਂ, ਫਿਰ ਵਾਰ ਵਾਰ ਮਨ ਚ ਹਰ ਰੋਜ਼ ਸਵੇਰੇ ਸ਼ਾਮ ਆਉਂਦਾ ਸੀ ਕਿ ਨਹੀਂ, ਹੁਣ ਮਤਲਬ ਕਾਫੀ, ਚਲੋ ਪਹਿਲਾਂ ਜਿੱਦਾਂ ਕੱਢ ਲਈ ਜ਼ਿੰਦਗੀ ਕੱਢ ਲਈ, ਪਰ ਹੁਣ ਵਾਪਸ ਸਿੱਖੀ ਜਮਾਂ ਵਾਲਾ ਆਪਣੇ ਧਰਮ ਵੱਲ ਮੁੜਿਆ ਜਾਵੇ ਜੀ। ਬਹੁਤ
ਠੀਕ
ਵੱਡਾ ਪ੍ਰਭਾਵ ਪਿਆ ਇਹਦਾ। ਫਿਰ ਹੌਲੀ ਹੌਲੀ ਜਿਵੇਂ ਮੈਂ ਕਦੀ ਆਪਣੀ ਲਾਈਫ ਦੇ ਵਿੱਚ ਲਿਖਣ ਬਾਰੇ ਨਹੀਂ ਸੀ ਸੋਚਿਆ, ਤੇ ਮੈਂ ਜਿੱਦਾਂ ਮਨ ਚ ਖਿਆਲ ਬੜੇ ਆਉਂਦੇ ਹੁੰਦੇ ਸੀ, ਪਰ ਮੈਂ ਕਦੀ ਪੈਨ ਡਾਊਨ ਨਹੀਂ ਸੀ ਕਰਦਾ ਹੁੰਦਾ, ਕਦੀ ਉਹਨੂੰ ਮਤਲਬ ਲਿਖਿਆ ਨਹੀਂ ਮੈਂ।
ਜੀ
ਪਰ ਫਿਰ ਹੌਲੀ ਹੌਲੀ ਇੱਕ ਦਿਨ ਮੈਂ ਬੈਠਾ ਇੱਦਾਂ ਤੇ ਮਨ ਚ ਕੁਛ ਆ ਰਿਹਾ ਸੀ, ਤੇ ਮੈਂ ਲਿਖਣਾ ਸ਼ੁਰੂ ਕਰਤਾ,
ਜੀ
ਤੇ ਉਹ ਕਵਿਤਾ ਬਣ ਗਈ। 15-20 ਮਿੰਟ ਦੇ ਵਿੱਚ ਕੁਝ ਇੱਕ ਕਵਿਤਾ ਬਣ ਗਈ। ਤੇ ਫਿਰ ਮੈਨੂੰ ਮਤਲਬ ਬੜੀ ਖੁਸ਼ੀ ਹੋਈ, ਮੈਂ ਕਿ ਸਾਰਿਆਂ ਨੂੰ ਦੱਸਿਆ ਕਿ ਇਦਾਂ ਇਦਾਂ ਕਰਕੇ, ਫਿਰ ਸਾਰਿਆਂ ਨੇ ਸਪੋਰਟ ਕੀਤਾ ਇਸ ਚੀਜ਼ ਚ ਬਹੁਤ। ਤੇ ਫਿਰ ਮੈਂ ਹੌਲੀ ਹੌਲੀ ਲਿਖਣਾ ਸ਼ੁਰੂ ਕਰਤਾ, ਹਰ ਰੋਜ਼ ਇੱਕ ਕਵਿਤਾ ਜਿੱਦਾਂ ਲਿਖਣੀ,
ਜੀ
ਤੇ ਸ਼ਿਫਟ ਤੇ ਆਲਮੋਸਟ 8 ਜਾਂ 10 ਦਿਨਾਂ ਦੇ ਵਿੱਚ ਮੈਂ ਕਾਫੀ ਕਵਿਤਾਵਾਂ ਲਿਖਤੀਆਂ ਜੀ। ਤੇ
ਠੀਕ
ਫਿਰ ਸੌਂਗ ਉਸ ਤੋਂ ਬਾਅਦ, ਕਵਿਤਾਵਾਂ ਤੋਂ ਬਾਅਦ ਸੌਂਗਸ ਵੱਲ ਨੂੰ, ਮਤਲਬ ਸੌਂਗ ਸੋਚਿਆ ਕਿ ਸੌਂਗ ਲਿਖ ਕੇ ਦੇਖਿਆ ਜਾਵੇ ਕਿਸਾਨੀ ਅੰਦੋਲਨ ਤੇ, ਤੇ ਫਿਰ ਸੌਂਗ ਲਿਖਣੇ ਸ਼ੁਰੂ ਕਰਤੇ। ਤੇ ਐ ਕਰਦੇ ਕਰਦੇ ਇਹ ਬਦਲਾਅ ਇੰਨੇ ਸਾਰੇ ਆਏ ਲਾਈਫ ਦੇ ਵਿੱਚ, ਤੇ ਕਾਫੀ ਚੰਗੇ ਬਦਲਾਅ, ਕਾਫੀ ਵਧੀਆ ਆਇਆ। ਮੈਂ ਪਹਿਲਾਂ ਡਰਿੰਕ ਵੀ ਕਰਦਾ ਹੁੰਦਾ ਸੀ,
ਅੱਛਾ
ਜਿਵੇਂ ਨੌਨ ਵੈਜੀਟੇਰੀਅਨ ਹੁੰਦਾ ਸੀ, ਤੇ ਫਿਰ ਇਸ ਪਾਸਿਓਂ ਵੀ ਮੂੰਹ ਮੋੜਿਆ ਕਿ ਬਿਲਕੁਲ, ਜੇ ਮਤਲਬ ਅਸੀਂ ਸੋਚੀਦਾ ਵੀ ਜੇ ਦੁਨੀਆਂ ਨੂੰ ਬਦਲਣਾ ਤੇ ਪਹਿਲਾਂ ਆਪਣੇ ਆਪ ਨੂੰ ਬਦਲਣਾ ਪੈਣਾ, ਜੇ ਲੋਕਾਂ ਦੇ ਕੋਈ ਮਤਲਬ ਜੇ ਕਿਸੇ ਨੂੰ ਕਿਸੇ ਸੁਧਾਰ ਲਿਆਉਣਾ ਆ ਲੋਕ ਕਿਸੇ ਦੀ ਜ਼ਿੰਦਗੀ ਦੇ ਵਿੱਚ, ਤੇ ਪਹਿਲਾਂ ਆਪਣੇ ਆਪ ਸੁਧਾਰ ਲਿਆਉਣਾ ਪਊਗਾ।
ਬਿਲਕੁਲ, ਬਹੁਤ ਖੂਬ। ਪਰ ਇਹ ਗੱਲ
ਹਾਂਜੀ
ਜਿਹੜੀ ਹੈ ਇਹ ਪਹਿਲਾਂ ਮੰਨਣੀ ਬੜੀ ਔਖੀ ਹੁੰਦੀ ਹੈ, ਵੀ ਪਹਿਲਾਂ ਆਪਣੇ ਆਪ 'ਚ ਸੁਧਾਰ ਲਿਆਈਏ, ਕਿਉਂਕਿ ਆਪਾਂ ਇਹ ਮੰਨਣ ਲਈ ਤਿਆਰ ਨਹੀਂ ਹੁੰਦੇ ਵੀ ਸਾਡੇ 'ਚ ਵੀ ਸੁਧਾਰ ਦੀ ਲੋੜ ਹੈ। ਸੋ ਤੁਹਾਨੂੰ ਵਧਾਈ ਵੀ ਦਿੰਦੇ ਹਾਂ ਕਿ
ਹਾਂਜੀ
ਤੁਸੀਂ ਪਹਿਲਾਂ ਆਪਣੇ ਆਪ ਦੇ ਵਿੱਚ ਬਦਲਾਅ ਲਿਆਉਣ ਦੀ ਜਿਹੜੀ ਕੋਸ਼ਿਸ਼ ਆ ਉਹ ਕੀਤੀ ਆ। ਔਰ ਜਿਵੇਂ ਚਰਨਜੀਤ ਤੁਸੀਂ ਦੱਸਿਆ ਵੀ ਤੁਸੀਂ ਜਦੋਂ ਲਿਖਣਾ ਸ਼ੁਰੂ ਕੀਤਾ ਉਸ ਵੇਲੇ ਤੁਸੀਂ ਸ਼ਿਪ ਤੇ ਸੀਗੇ, ਇਹਦਾ ਮਤਲਬ ਹੈ ਕਿ ਜਦੋਂ
ਹਾਂਜੀ
ਕਿਸਾਨੀ ਅੰਦੋਲਨ ਜਿਹੜੇ ਆ ਇਹ ਸ਼ੁਰੂ ਹੋਏ ਔਰ ਦਿੱਲੀ ਦੇ ਵਿੱਚ ਜਦੋਂ ਇਹ ਅੰਦੋਲਨ ਚੱਲ ਰਿਹਾ ਸੀਗਾ ਤੇ ਤੁਹਾਨੂੰ ਉਦੋਂ ਆਪਣੀ ਨੌਕਰੀ ਦੀ ਖਾਤਰ ਸ਼ਿਪ ਦੇ ਉੱਤੇ ਰਹਿਣਾ ਪੈ ਰਿਹਾ ਸੀ, ਤੇ ਉਬਾਲ ਜਿਹੜੇ ਸੀ ਉਹਦਾ ਇਹਦਾ ਮਤਲਬ ਉਹਨਾਂ ਸ਼ਬਦਾਂ ਦੇ ਰੂਪ ਦੇ ਵਿੱਚ ਉੱਠਣੇ ਸ਼ੁਰੂ ਹੋ ਗਏ ਸੀ, ਤੇ ਜਦੋਂ ਸ਼ਾਬਦਿਕ ਜਾਮਾ ਉਹਨਾਂ ਨੂੰ ਤੁਸੀਂ ਪਹਿਨਾਇਆ ਤੇ ਉਹ ਕਵਿਤਾ ਦਾ ਰੂਪ ਧਾਰਨ ਕਰ ਗਏ। ਅੱਛਾ, ਸਿੱਧੇ ਤੌਰ ਦੇ ਉੱਤੇ ਇਸ ਅੰਦੋਲਨ ਦੇ ਨਾਲ ਜੁੜਨਾ ਕਦੋਂ ਹੋਇਆ?
ਸਿੱਧੇ ਤੌਰ ਤੇ ਮੈਂ ਐਕਚੁਅਲੀ ਜਦੋਂ 26 ਜਨਵਰੀ ਦੀ ਘਟਨਾ ਹੁੰਦੀ ਹੈ ਜੀ, 26 ਜਨਵਰੀ ਤੇ 29 ਜਨਵਰੀ ਦੀ, ਉਸ ਤੋਂ ਬਾਅਦ ਮੈਂ ਇੱਕ ਇੰਨਾ ਕਿ ਮਤਲਬ ਰਿਜ਼ਾਈਨ ਕਰਤਾ ਸੀ ਆਪਣੀ ਜੋਬ ਤੋਂ ਕਿ ਮਤਲਬ ਮੈਂ ਜਾਣਾ ਤੇ ਜਾ ਕੇ ਸੇਵਾ ਕਰਨੀ ਹੈ ਉੱਥੇ ਲੋਕਾਂ ਦੀ। ਆਪਣੇ ਲੋਕ
ਜੀ
ਸਾਡੇ ਇੰਨੇ ਪਹੁੰਚੇ ਹੋਏ ਨੇ, ਬਜ਼ੁਰਗ
ਜੀ
ਦੇਖੀ ਦੇ ਨੇ ਇੰਨੇ, ਮਤਲਬ ਵੀ ਪਰੇਸ਼ਾਨੀ 'ਚ ਨੇ। ਤੇ ਫਿਰ ਉਤਰਦੇ ਉਤਰਦੇ ਐਕਚੁਅਲੀ ਥੋੜਾ ਡਿਲੇ ਹੁੰਦਾ ਗਿਆ ਕੋਰੋਨਾ ਵਾਇਰਸ ਕਰਕੇ, ਤੇ
ਜੀ
5 ਮਾਰਚ ਨੂੰ ਮੈਂ ਇੰਡੀਆ ਆ ਗਿਆ ਸੀ। 5 ਮਾਰਚ ਨੂੰ ਮੈਂ ਇੰਡੀਆ ਆਇਆ ਤੇ 6 ਮਾਰਚ ਨੂੰ ਮੈਂ ਇੱਥੇ ਦਿੱਲੀ ਪਹੁੰਚ ਗਿਆ ਸੀ ਫਿਰ।
ਜੀ
ਹਾਂਜੀ, ਤੇ ਉਸ ਤੋਂ ਬਾਅਦ
ਸੋ
ਫਿਰ ਲਗਾਤਾਰ ਜੁੜੇ ਹੋਏ ਜੀ।
ਠੀਕ। ਸੋ ਜਿਹੜੀ ਨੌਕਰੀ ਹੈ ਉਹ ਅਜੇ ਬਰਕਰਾਰ ਹੈ ਜਾਂ ਫਿਰ ਤੁਸੀਂ ਵਾਕਈ ਉੱਥੋਂ ਤੁਸੀਂ ਰਿਜ਼ਾਈਨ ਕਰਕੇ ਆਏ ਹੋ?
ਨਹੀਂ ਐਕਚੁਅਲੀ ਹੁੰਦਾ ਹੋਇਆ ਕੀ ਸੀ ਜੀ, ਬਾਏ ਦਾ ਟਾਈਮ ਮੈਂ ਜਦੋਂ ਆਇਆ ਵਾਪਸ, ਤੇ ਉਦੋਂ ਤੱਕ
ਜੀ
ਮੇਰਾ ਸਾਡਾ ਕੰਟਰੈਕਟ ਬੇਸਿਸ ਹੁੰਦਾ ਆ, ਤੇ ਮੇਰਾ ਕੰਟਰੈਕਟ ਹੀ ਆਲਮੋਸਟ ਖਤਮ ਹੋ ਗਿਆ ਸੀ ਉਦੋਂ ਤੱਕ।
ਠੀਕ।
ਤੇ ਫਿਰ ਐਕਚੁਅਲੀ ਮੇਰੀ ਕੰਪਨੀ ਨੇ ਵੀ ਮੈਨੂੰ ਬੜਾ ਸਪੋਰਟ ਕੀਤਾ ਉਸ ਵੇਲੇ ਕਿ ਹਾਂ ਤੁਸੀਂ, ਕ੍ਰੋਏਸ਼ੀਆ ਬੇਸਡ ਕੰਪਨੀ ਆ ਮੇਰੀ, ਯੂਰੋਪੀਅਨ ਕੰਪਨੀ ਆ, ਤੇ ਉਹਨਾਂ ਨੇ
ਜੀ
ਬੜਾ ਸਪੋਰਟ ਕੀਤਾ ਕਿ ਹਾਂ ਤੁਸੀਂ ਕੋਈ ਗੱਲ ਨਹੀਂ, ਅਸੀਂ ਤੁਹਾਡੇ ਨਾਲ ਆ, ਜੇ ਇਸ ਤਰ੍ਹਾਂ ਵੀ ਆ ਤੁਸੀਂ ਜਾਓ, ਜਿੱਦਾਂ ਠੀਕ ਲੱਗਦਾ ਤੁਹਾਨੂੰ ਕਰੋ।
ਜੀ
ਇਹ ਨਹੀਂ ਸੀ
ਸੋ
ਕਿ ਹਾਂਜੀ
ਜੀ, ਸੋ ਬਹੁਤ ਚੰਗਾ ਲੱਗਿਆ ਜਾਣ ਕੇ ਕਿ ਬੜੀ ਇਮਾਨਦਾਰੀ ਦੇ ਨਾਲ, ਬੜੇ ਸੱਚੇ ਸੁੱਚੇ ਜਜ਼ਬਾਤਾਂ ਦੇ ਨਾਲ ਤੁਸੀਂ ਇਸ ਅੰਦੋਲਨ ਦੇ ਨਾਲ ਜੁੜਨਾ ਕੀਤਾ। ਚਰਨਜੀਤ, ਇਸ ਤੋਂ ਬਾਅਦ ਬਹੁਤ ਸਾਰੇ ਜਿਹੜੇ ਉਤਰਾਅ ਚੜ੍ਹਾਏ ਆ ਉਹ ਅੰਦੋਲਨ ਦੇ ਵਿੱਚ ਵੀ ਆਏ। ਚਲੋ 26 ਜਨਵਰੀ ਦੀ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ
ਹਾਂਜੀ
ਵੀ ਇੱਕਦਮ ਜਿਹੜਾ ਮੋਰਚਾ ਆ ਉਹ ਲੱਗਦਾ ਸੀਗਾ ਕਿ ਮੋਢੇ ਮੂੰਹ ਡਿੱਗ ਪਿਆ, ਪਰ ਉਸ ਤੋਂ ਬਾਅਦ ਇੱਕ ਵਾਰ ਫੇਰ ਤੁਹਾਡੇ ਜਿਹੇ ਨੌਜਵਾਨ ਜਿਹੜੇ ਆ ਉਹਨਾਂ ਨੇ ਮੋਰਚੇ ਨੂੰ ਫੇਰ ਆਪਣੇ ਸਿਖਰ ਤੇ ਲਿਜਾਣ ਦੇ ਵਿੱਚ ਇੱਕ ਖਾਸ ਭੂਮਿਕਾ ਨਿਭਾਈ। ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਗੀਤ ਜਿਹੜੇ ਆ ਉਹ ਤੁਸੀਂ ਲਿਖਦੇ ਰਹੇ। ਉਹਨਾਂ ਕਵਿਤਾਵਾਂ ਦੇ ਵਿੱਚੋਂ ਵੀ ਕੁਛ ਨਾ ਕੁਛ ਤੁਹਾਡੇ ਤੋਂ ਅੱਜ ਸੁਣਨਾ ਵੀ ਚਾਹਾਂਗੇ, ਪਰ ਇਸ ਵੇਲੇ ਜਦੋਂ ਅਸੀਂ ਅੰਦੋਲਨ ਦੀ ਗੱਲ ਕਰਦੇ ਹਾਂ ਤਾਂ ਕਿਸਾਨੀ ਅੰਦੋਲਨ ਜਿਹੜਾ ਆ ਉਹ ਤੁਹਾਡੇ ਵਰਗੇ ਨੌਜਵਾਨਾਂ ਦੇ ਸਦਕਾ, ਆਪੋ ਆਪਣੇ ਜਿਹੜੇ ਵੀ ਧਰਨੇ ਉੱਥੇ ਲੱਗੇ ਹੋਏ ਆ ਇਸ ਵੇਲੇ ਦਿੱਲੀ ਦੇ ਵਿੱਚ ਜਾਂ ਫਿਰ ਪੰਜਾਬ ਦੇ ਵਿੱਚ, ਹਨਾ, ਉਹਨਾਂ ਧਰਨਿਆਂ ਦੇ ਉੱਤੇ ਤੁਹਾਡੇ ਵਰਗੇ ਜਿਹੜੇ ਨੌਜਵਾਨ ਆ ਉਹ ਆਪਣਾ ਯੋਗਦਾਨ ਤਾਂ ਪਾ ਰਹੇ ਆ, ਪਰ ਕਿਤੇ ਨਾ ਕਿਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਜਿਹੜੇ ਵਿਦੇਸ਼ਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਪੰਜਾਬੀ ਆ ਬਹੁਤ ਤਰ੍ਹਾਂ ਦੇ ਖਦਸ਼ੇ ਜਿਹੜੇ ਆ ਉਹ ਜ਼ਰੂਰ ਪ੍ਰਗਟਾ ਰਹੇ ਆ, ਕਿਉਂਕਿ ਜਦੋਂ ਅਸੀਂ ਕਿਸਾਨੀ ਅੰਦੋਲਨ ਦੀ ਸ਼ੁਰੂਆਤ ਦੀ ਗੱਲ ਕਰਦੇ ਆ ਤਾਂ ਉਸ ਦੀ ਜਿਹੜੀ ਸ਼ੁਰੂਆਤ ਆ ਉਹ ਅਸਲ ਦੇ ਵਿੱਚ ਜਿਹੜੇ ਕਾਲੇ ਕਾਨੂੰਨ ਸਰਕਾਰ ਦੇ ਵੱਲੋਂ ਲਾਗੂ ਕੀਤੇ ਗਏ ਆ ਉਹਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਹੁੰਦੀ ਹੈ, ਪਰ ਲਗਾਤਾਰ ਜਿਹੜਾ ਇਹ ਕਿਸਾਨੀ ਅੰਦੋਲਨ ਆ ਇਹ 100 ਦਿਨ ਟੱਪਦਾ ਹੈ, 200 ਦਿਨ ਟੱਪਦਾ, ਪਰ ਜਿਹੜੇ ਕਿਸਾਨੀ ਅੰਦੋਲਨ ਦੇ ਵਿੱਚ ਜਿਹੜੇ ਅਗਵਾਈ ਕਰ ਰਹੇ ਲੋਕ ਹੈ ਉਹ ਕਿਤੇ ਨਾ ਕਿਤੇ ਆਪਣੀਆਂ ਮੰਗਾਂ ਮਨਵਾਉਣ ਦੇ ਵਿੱਚ ਅਸਫਲ ਰਹੇ ਆ, ਜਾਂ ਫਿਰ ਇਹ ਦੂਰ ਬੈਠੇ ਲੋਕ ਜਿਹੜੇ ਆ ਉਹ ਇਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਆ, ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿਉਂਕਿ ਜ਼ਮੀਨੀ ਹਕੀਕਤ ਨਾਲ ਤੁਸੀਂ ਇਸ ਵੇਲੇ ਜੁੜੇ ਹੋਏ ਹੋ।
ਦੇਖੋ ਇਦਾਂ ਹੈ ਕਿ ਜਿਹੜੇ ਨੌਜਵਾਨਾਂ ਦੀ ਜੇ ਆਪਾਂ ਗੱਲ ਕਰੀਏ ਤਾਂ ਨੌਜਵਾਨਾਂ ਦੇ ਵਿੱਚ ਤਾਂ ਜੋਸ਼ ਬਹੁਤ ਹੈ। ਜੇ ਤੁਸੀਂ ਕਹੋ ਥੋੜੀ ਦੇਰ ਬਾਅਦ ਮੈਂ ਤੁਹਾਨੂੰ ਦਿਖਾ ਵੀ ਦਊਂਗਾ, ਸਾਹਮਣੇ ਜਿੱਥੇ ਮੈਂ ਬੈਠਾ ਹਾਂ ਇੱਥੇ
ਜੀ
ਜੀ ਰਸ ਰਸ ਗੰਨੇ ਦੇ ਰਸ ਦਾ ਘੁਲਾੜਾ ਚੱਲਦਾ ਇਸ ਵੇਲੇ। ਮੈਂ ਐਕਚੁਅਲੀ ਉੱਥੇ ਹੀ ਸੇਵਾ ਕਰਦਾ ਹੁੰਦਾ, ਹੁਣ ਉਹਨਾਂ ਨੇ ਗੰਨਾ ਪੀਣਾ ਸ਼ੁਰੂ ਕਰਤਾ ਉੱਥੇ, ਇਹ
ਜੀ
ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਆ। ਤੇ
ਜੀ
ਗੰਨੇ ਗੰਨੇ ਦਾ ਮਤਲਬ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ, 2 ਦਿਨ ਦੇ ਵਿੱਚ 1 ਟਰਾਲੀ ਗੰਨੇ ਦੀ 70 ਕੁਇੰਟਲ ਗੰਨਾ ਜਿਹੜਾ ਉਹ 2 ਦਿਨਾਂ ਚ ਲੱਗਦਾ ਜੀ। ਤੇ ਉਸ ਹਿਸਾਬ ਨਾਲ ਤੁਸੀਂ ਆਪੇ ਅੰਦਾਜ਼ਾ ਲਾ ਸਕਦੇ ਹੋ ਕਿ ਹਾਲੇ ਕਿੰਨੀ ਇੱਥੇ ਸਾਡੇ ਜਿਹੜੇ ਕਿਸਾਨ ਨੇ ਪੰਜਾਬ ਦੇ, ਮੈਂ ਇਸ ਏਰੀਏ ਚ ਕਿੰਨੀ ਆ, ਮੈਂ ਇਸ ਏਰੀਆ ਦੀ ਗੱਲ ਕਰ ਰਿਹਾ ਸਿਰਫ।
ਜੀ ਜੀ
ਬਾਕੀ ਜਿੱਥੋਂ ਤੱਕ ਨੌਜਵਾਨਾਂ ਦੀ ਗੱਲ ਆ, ਨੌਜਵਾਨ ਬੜੇ ਅੱਜ ਕੱਲ੍ਹ ਨੌਜਵਾਨ ਵੀ ਬਹੁਤ ਸਮਝਦਾਰ ਹੋ ਗਿਆ ਜੀ। ਸ਼ੁਰੂ ਸ਼ੁਰੂ ਚ ਹੋਏ ਸੀ ਕੁਛ ਕੁਛ ਇਹੋ ਜਿਹੇ ਕੇਸਿਸ ਹੋਏ ਸੀ ਕਿ ਜਿਹਦੇ ਚ ਥੋੜੇ ਉਤਰਾਅ ਚੜਾਅ ਆਏ ਨੌਜਵਾਨਾਂ ਦੇ, ਤੇ ਜਿਹੜੇ ਸਾਡੇ ਸਾਡੇ ਨੇਤਾ ਨੇ ਆਪਣਾ ਲੀਡਰਸ ਨੇ ਜਿਹੜੇ ਜਥੇਬੰਦੀਆਂ ਦੇ,
ਜੀ
ਉਹਨਾਂ ਦੇ ਵਿੱਚ
ਜੀ
ਥੋੜੀਆਂ ਬਹੁਤ ਜਿੱਦਾਂ ਆਪਣੀਆਂ ਫਿੱਕ ਪਈ ਸੀ, ਪਰ ਹੁਣ ਇਸ
ਜੀ
ਵੇਲੇ ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ। ਤੇ ਜਿੱਥੋਂ
ਠੀਕ
ਤੱਕ ਜਥੇਬੰਦੀਆਂ ਦਾ ਸਵਾਲ ਆ, ਜਥੇਬੰਦੀਆਂ ਵੀ ਆਪਣੇ ਤੌਰ ਤੇ ਬਹੁਤ ਪੜ੍ਹੇ ਲਿਖੇ ਲੋਕ ਬੈਠੇ ਹੋਏ ਨੇ ਜਿਹੜੇ ਕਿ ਚੰਗੀ ਤਰ੍ਹਾਂ ਜਾਣਦੇ ਨੇ ਕਿ ਕੀ ਕਰ ਰਹੇ ਨੇ ਉਹ, ਤੇ ਜਿਹੜੇ ਬਾਹਰ ਬੈਠੇ ਹੋਏ ਸਪੈਸ਼ਲੀ ਲੋਕ ਨੇ ਉਹਨਾਂ ਨੂੰ ਮੈਂ ਇਹੀ ਕਹਿਣਾ ਚਾਹੂੰਗਾ ਕਿ ਤੁਸੀਂ ਕਿਸੇ ਚੀਜ਼ ਦੀ ਵੀ ਕੋਈ ਘਬਰਾਓ ਨਾ, ਸਭ ਕੁਝ ਅੰਡਰ ਕੰਟਰੋਲ ਆ ਜੀ ਇੱਥੇ,
ਜੀ
ਤੇ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ। ਤੇ ਇਹ ਵੀ ਗੱਲ ਹੈ ਜੀ ਕਿ ਇੱਥੇ ਹੁਣ ਕੋਈ ਘਬਰਾਉਣ ਵਾਲੀ ਗੱਲ ਨਹੀਂ ਆ, ਸਭ ਕੁਝ ਵਧੀਆ ਚੱਲ ਰਿਹਾ ਆ ਇੱਥੇ ਜੀ। ਤੇ ਇੰਨਾ
ਜੀ
ਕਾ ਕਿ ਮਤਲਬ ਆਪਣਾ ਜਿੰਨਾ ਵੀ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਜਿਸ ਤਰੀਕੇ ਨਾਲ ਵੀ ਸਪੋਰਟ ਕਰ ਜਾ ਸਕਦੇ ਆ ਕਰਦੇ ਰਹੋ, ਇਹੀ ਗੱਲ
ਜੀ
ਕਹਿਣੀ ਚਾਹਾਂਗਾ ਜੀ।
ਠੀਕ ਚਰਨਜੀਤ, ਸੱਚੇ ਸੁੱਚੇ ਜਜ਼ਬਾਤਾਂ ਦੇ ਨਾਲ ਤੁਸੀਂ ਵੀ ਅੰਦੋਲਨ ਦੇ ਨਾਲ ਜੁੜੇ ਹੋਏ ਹੋ, ਪਰ ਜਿਹੜੇ ਆਮ ਲੋਕ ਆ ਉਹ ਕੋਈ ਨਾ ਕੋਈ ਹੱਲ ਜ਼ਰੂਰ ਚਾਹੁੰਦੇ ਆ। ਕਦੋਂ ਕੁ ਲੱਗਦਾ ਕਿ ਹੱਲ ਨਿਕਲੂਗਾ?
ਦੇਖੋ ਜੀ ਹੱਲ ਦੀ ਗੱਲ, ਜਿੱਥੋਂ ਤੱਕ ਇਹ ਗੱਲ ਰੋਜ਼ ਡਿਸਕਸ ਕਰੀਦੀ ਆ ਅਸੀਂ ਤੇ ਇੱਥੇ, ਕਿ
ਜੀ
ਮੇਨ ਜਿਹੜਾ ਆ ਦੇਖੋ ਪੋਲਿਟੀਕਲ ਪਾਰਟੀਆਂ ਨੂੰ ਫਰਕ ਤਾਂ ਪੈਂਦਾ ਆ, ਜਾਂ ਤਾਂ ਉਹਨਾਂ ਨੂੰ ਪੈਸੇ ਦਾ ਨੁਕਸਾਨ ਹੋਵੇ ਜਾਂ ਉਹਨਾਂ ਦੀ ਸਿਆਸੀ ਜ਼ਮੀਨ ਖੁੱਸੇ।
ਜੀ
ਤੇ ਇਹ ਹੁਣ ਜਿਹੜੀਆਂ ਇਲੈਕਸ਼ਨਸ ਹੋਈਆਂ 5 ਸਟੇਟਸ ਦੇ ਵਿੱਚ, ਇਹਨਾਂ ਦੇ ਰਿਜ਼ਲਟ ਦੇ ਉੱਤੇ ਬਹੁਤ ਬਹੁਤ ਕੁਝ ਡਿਪੈਂਡ ਕਰਦਾ ਹੈ।
ਜੀ
ਜੇ ਤਾਂ ਜਿਹੜੀ ਬੀਜੇਪੀ ਆ ਜਾਂ ਉਹਦੀਆਂ ਜਿਹੜੀਆਂ ਕੋਲੀਸ਼ਨ ਕੋਈ ਵੀ ਆ ਪਾਰਟੀਆਂ, ਉਹ ਇਹ ਇਲੈਕਸ਼ਨ ਹਾਰਦੇ ਆ,
ਜੀ
ਫਿਰ ਤਾਂ ਤੁਸੀਂ 15 ਕੁ ਦਿਨਾਂ ਦੇ ਵਿੱਚ ਐਕਸਪੈਕਟ ਕਰ ਸਕਦੇ ਹੋ ਕਿ ਇਹ ਹੋ ਜਾਏਗਾ ਕੰਮ,
ਠੀਕ
ਅਦਰਵਾਈਜ਼ 15 ਕੁ ਦਿਨਾਂ ਦੇ ਵਿੱਚ ਅੰਦੋਲਨ ਜਿਹੜਾ ਉਹ ਖਤਮ ਹੋ ਸਕਦਾ ਆ ਤੇ ਸਾਰ ਆਪਣੇ ਘਰੋਂ ਘਰ ਮੁੜ ਸਕਦੇ ਆ। ਜੇ ਨਹੀਂ ਹਾਰਦੇ, ਜੇ ਜਿੱਤ ਜਾਂਦੇ ਨੇ ਇਹਨਾਂ ਇਲੈਕਸ਼ਨ ਦੇ ਵਿੱਚ, ਤੇ ਫਿਰ ਮੋਸਟ ਪ੍ਰੋਬਬਲੀ ਇਹ ਜਨਵਰੀ ਤੱਕ ਚੱਲ ਸਕਦਾ ਜੀ, ਅਗਲੇ ਸਾਲ ਜਨਵਰੀ ਤੱਕ, ਕਿਉਂਕਿ ਫਿਰ 2022 ਦੀਆਂ ਇਲੈਕਸ਼ਨ ਆਉਗੀਆਂ, ਉਹ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਦੇ ਉੱਤੇ ਦਬਾਅ ਪੈਣਾ ਜੀ।
ਜੀ
ਹਾਂਜੀ,
ਜੀ ਸੋ ਬਹੁਤ ਵਧੀਆ
ਤੇ
ਉਮੀਦ ਹੈ
ਉਹ
ਜੀ,
ਇਲੈਕਸ਼ਨ
ਫਿਰ
ਦੇ
ਫੇਰ
ਬੇਸਿਕਲੀ ਇਹਨਾਂ ਦਾ
ਲਵਾਂਗੇ।
ਇਹਨਾਂ ਨੂੰ ਮਤਲਬ ਫਰਕ ਤਾਂ ਪੈਂਦਾ ਕਿ ਹਾਂਜੀ ਇਹ
ਜੀ ਜਾਰੀ
ਛੇਤੀ
ਰੱਖ
ਨਿਕਲਣ ਦੇ ਉਮੀਦ ਕਾਫੀ ਆ ਵੈਸੇ, ਕਿਉਂਕਿ
ਜੀ
ਸਾਡੇ ਇੱਥੋਂ ਕਈ, ਹਾਂਜੀ ਸਾਡੇ ਵਲੰਟੀਅਰ ਜਿਹੜੇ ਨੇ ਉਹ ਗਏ ਨੇ ਇੱਥੋਂ ਇੱਥੋਂ ਬੰਗਾਲ ਚ ਵੀ ਗਏ ਨੇ ਕਿ ਮਤਲਬ ਆਪਣੀ ਕੈਂਪੇਨ ਆਪਣੇ ਤੌਰ ਤੇ ਕਰਕੇ ਆਏ ਨੇ ਕਿ ਬੀਜੇਪੀ ਨੂੰ ਤੁਸੀਂ ਵੋਟ ਨਹੀਂ ਪਾਉਣੀ, ਬਾਕੀ ਜਿਹਨੂੰ ਮਰਜ਼ੀ ਪਾਓ।
ਜੀ
ਤੇ ਬੰਗਾਲ ਦੇ ਲੋਕਾਂ ਦਾ ਵੀ ਰਿਸਪੌਂਸ ਬਹੁਤ ਵਧੀਆ ਰਿਹਾ ਉੱਤੇ, ਤੇ ਹੋਰ ਸਟੇਟਾਂ ਵਾਲਿਆਂ ਦਾ ਸਾਰਿਆਂ ਦਾ ਰਿਸਪੌਂਸ ਬਹੁਤ ਵਧੀਆ ਰਿਹਾ ਜੀ।
ਠੀਕ ਚਰਨਜੀਤ, ਇਸ ਵੇਲੇ ਕਰੋਨਾ ਦਾ ਜਿਹੜਾ ਕਹਿਰ ਆ ਉਹ ਵੀ ਵਰਤ ਰਿਹਾ, ਜੇ ਦਿੱਲੀ ਦੀ ਗੱਲ ਕਰੀਏ, ਦਿੱਲੀ ਦੇ ਵਿੱਚ ਵੀ ਕਾਫੀ ਵੱਡੀ ਗਿਣਤੀ ਦੇ ਵਿੱਚ ਕਰੋਨਾ ਤੋਂ ਲੋਕ ਜਿਹੜੇ ਪ੍ਰਭਾਵਿਤ ਹੋ ਰਹੇ ਆ, ਮੌਤਾਂ ਦੀ ਗਿਣਤੀ ਜਿਹੜੀ ਉਹ ਵੀ ਲਗਾਤਾਰ ਵੱਧ ਰਹੀ ਆ। ਉਧਰ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਵੀ ਵੱਧ ਤੋਂ ਬਦਤਰ ਦੱਸੇ ਜਾ ਰਹੇ ਆ, ਜੋ ਤਸਵੀਰ ਜਿਹੜੀ ਉਹ ਸਾਡੇ ਸਾਹਮਣੇ ਸੋਸ਼ਲ ਮੀਡੀਆ ਦੇ ਜ਼ਰੀਏ ਜਾਂ ਫਿਰ ਵੱਖ-ਵੱਖ ਜਿਹੜੇ ਹੋਰ ਮੀਡੀਆ ਪਲੇਟਫਾਰਮ ਆ ਉਹਨਾਂ ਦੇ ਜ਼ਰੀਏ ਆ ਰਹੀ ਆ। ਤੁਸੀਂ ਦਿੱਲੀ ਬੈਠੇ ਹੋਏ ਹੋ, ਕਿਸ ਤਰ੍ਹਾਂ ਦਾ ਮਾਹੌਲ ਹੈ ਉੱਥੇ? ਜੀ
ਦੇਖੋ ਜੀ ਅਸੀਂ ਤਾਂ ਸੁਣੀਦਾ ਇਹ ਸਾਡੇ ਇੱਥੇ ਕਿਸਾਨ ਅੰਦੋਲਨ ਦੇ ਵਿੱਚ ਤੇ ਹਾਲੇ ਤੱਕ 1 ਬੰਦੇ ਨੂੰ ਵੀ ਨਹੀਂ ਹੋਇਆ ਜੀ ਕਰੋਨਾ,
ਜੀ ਜੀ
ਤੇ ਇੱਕ ਇੱਕ ਸਿੰਗਲ ਪਰਸਨ ਵੀ ਨਹੀਂ ਆ ਇੱਥੇ ਜਿਹਨੂੰ ਕਰੋਨਾ ਆ, ਸਾਰੇ ਮਤਲਬ ਨੋਰਮਲ ਇੱਥੇ ਮਿਲਦੇ ਜੁਲਦੇ ਨੇ ਇੱਕ ਦੂਜੇ ਨੂੰ। ਇਹ ਹੁਣ ਇਹ ਤਾਂ ਬਹੁਤ ਵੱਡਾ ਐਕਚੁਅਲੀ ਮਤਲਬ ਡਿਬੇਟ ਦਾ ਇਸ਼ੂ ਆ ਕਿ ਮਤਲਬ ਇਹ ਕੀ ਸਰਕਾਰ ਕਰ ਕੀ ਰਹੀ ਆ, ਕਿਉਂਕਿ ਕਾਫੀ ਇਹਦੇ ਉੱਤੇ ਕੰਟਰੋਵਰਸੀ ਚੱਲ ਰਹੀ ਆ ਕਰੋਨਾ ਦੇ ਬਾਰੇ ਤੇ ਵੀ,
ਜੀ ਜੀ
ਕਿ ਹੈਲਦੀ ਬੰਦਾ ਜਿਵੇਂ ਸ਼ਾਮ ਨੂੰ ਦੇਖ ਲਓ ਤੁਸੀਂ ਐਡਮਿਟ ਕਰਾਉਨੇ ਹੋ ਤੇ ਅਗਲੇ ਦਿਨ ਉਹਦੀ ਲਾਸ਼ ਮਿਲ ਜਾਂਦੀ ਆ, ਈਵਨ ਉਹ ਵੀ ਕੋਈ ਉਹਦਾ ਇੱਕ ਹੋਰ ਰੀਜ਼ਨ ਆ ਕਿ ਉਹਦਾ ਤੁਸੀਂ ਪੋਸਟਮਾਰਟਮ ਨਹੀਂ ਕਰ ਸਕਦੇ, ਈਵਨ ਤੁਸੀਂ ਬੋਡੀ ਦੇਖ ਨਹੀਂ ਸਕਦੇ ਤੇ ਉਹਦੇ 'ਚ
ਜੀ
ਕੀ ਉਹਨਾਂ ਨੇ ਕੁਝ ਗਲਤ ਕੀਤਾ ਬੋਡੀ ਨਾਲ ਜਾਂ ਕੁਝ ਵੀ, ਉਹ ਵੀ ਨਹੀਂ ਪਤਾ ਜੀ ਕਿਸੇ ਨੂੰ। ਸੋ ਸੱਚਾਈ ਇਹੀ ਆ ਕਿ ਇਹ ਸਾਰਾ ਬਾਕੀ ਗਵਰਨਮੈਂਟ ਦੇ ਵੱਲੋਂ ਰਿਸਪੌਂਸ ਬਹੁਤ ਬੁਰਾ ਆਇਆ ਜੀ। ਗਵਰਨਮੈਂਟ ਇੱਥੇ
ਜੀ
ਹੁਣ ਕਹਿ ਰਹੇ, ਆਪਾਂ ਤਾਂ ਹੁਣ ਸੋਸ਼ਲ ਮੀਡੀਆ ਤੇ ਹੀ ਦੇਖੀਦਾ ਕਿ ਜਿਵੇਂ ਕਹਿੰਦੇ ਆ ਕਿ ਆਕਸੀਜਨ ਦੀ ਕਮੀ ਚੱਲ ਰਹੀ ਆ, ਤੇ ਸਾਡੇ ਜਿਹੜੇ ਪ੍ਰਧਾਨ ਮੰਤਰੀ ਨੇ ਜਾਂ ਬਾਕੀ ਸਾਰੇ ਨੇ ਉੱਥੇ ਪੋਲੀਟੀਕਲ ਰੈਲੀਜ਼ ਕਰ ਰਹੇ ਨੇ, ਤੇ
ਬਿਲਕੁਲ
ਬਹੁਤ ਵੱਡਾ ਡਿਬੇਟ ਦਾ ਇਸ਼ੂ ਆ ਜੀ ਇਹ ਤਾਂ ਕਰੋਨਾ ਦਾ। ਮੈਂ ਪਰਸਨਲੀ ਜੇ ਤੁਸੀਂ ਮੈਨੂੰ ਪੁੱਛੋ ਤੇ ਮੈਂ ਕਰੋਨਾ 'ਚ ਵਿਸ਼ਵਾਸ ਨਹੀਂ ਰੱਖਦਾ ਕਿ ਇੱਥੇ ਕੁਝ ਹੈ ਕਰੋਨਾ ਦਾ ਇੰਨਾ। ਇਹ ਇਹਨਾਂ ਨੇ
ਜੀ
ਸਿਰਫ
ਜੀ
ਔਰ ਸਿਰਫ ਇਲੈਕਸ਼ਨਸ ਤੋਂ ਬਾਅਦ ਇਹਨਾਂ ਨੇ ਮਤਲਬ ਕਿਸੇ ਤਰੀਕੇ ਨਾਲ ਲੋਕਡਾਊਨ ਲਾਉਣਾ ਹੈ, ਤੇ ਉਸ ਕਰਕੇ ਇੰਨਾ ਵੱਡਾ ਕਰ ਰਹੇ ਆ ਰੀਜ਼ਨ। ਹਾਂ ਇਹ ਜ਼ਰੂਰ ਆ ਕਿ ਲੋਕਾਂ ਦੀਆਂ ਮੌਤਾਂ ਹੋ ਰਹੀਆਂ, ਪਰ ਮੌਤਾਂ ਦਾ ਕਾਰਨ ਕੁਝ ਹੋਰ ਹੋ ਸਕਦਾ ਜਿਸ ਤੱਕ ਮੈਂ ਮੰਨਦਾ ਜੀ।
ਜੀ ਜੀ ਸੋ
ਹਾਂ
ਦੋਸਤੋ
ਜੀ,
ਇਸ ਵੇਲੇ
ਉਹ
ਚਰਨਜੀਤ
ਔਰਗਨ
ਸਿੰਘ
ਔਰਗਨ
ਮੀਟਿੰਗ
ਰੈਕੇਟ
ਦੇ,
ਵੀ ਹੋ ਸਕਦਾ।
ਜੀ ਜੀ ਬਿਲਕੁਲ ਬਿਲਕੁਲ
ਹਾਂਜੀ,
ਸੋ
ਔਰਗਨ ਰੈਕੇਟ ਵੀ ਹੋ
ਉਮੀਦ
ਸਕਦਾ ਜੀ।
ਜੀ ਜੀ ਉਮੀਦ ਇਹੀ ਕਰਾਂਗੇ ਕਿ ਜਿੰਨੀ ਜਲਦੀ ਹੋ ਸਕੇ ਇਸ ਸਾਰੀ ਮਹਾਮਾਰੀ ਦੇ ਉੱਤੇ ਕਾਬੂ ਜਿਹੜਾ ਆ ਉਹ ਛੇਤੀ ਤੋਂ ਛੇਤੀ ਪੈਵੇ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇੱਕਦਮ ਜਿਹੜਾ ਇਹਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਵੀ ਆਈ, ਔਰ ਇੱਕ ਵਾਰ ਜਿਹੜਾ ਮਾਹੌਲ ਸੀ ਉਹ ਆਮ ਵਰਗਾ ਹੁੰਦਾ ਹੁੰਦਾ ਦੁਬਾਰਾ ਜਿਹੜਾ ਉਹ ਵਿਗੜਦਾ ਹੁਣ ਨਜ਼ਰ ਆ ਰਿਹਾ। ਸੋ ਹੋ ਸਕਦਾ
ਹਾਂਜੀ
ਬਹੁਤ ਕੁਛ ਇਹਦੇ ਪਿੱਛੇ ਵੀ ਚੱਲ ਰਿਹਾ ਹੋਵੇ। ਸੋ ਇਸ
ਹਾਂਜੀ
ਇੱਕ ਮੁਲਾਕਾਤ ਸਿਲਸਿਲੇ ਦੇ ਵਿੱਚ ਅਸੀਂ ਗੱਲਬਾਤ ਦੋਸਤੋ ਕਰ ਰਹੇ ਹਾਂ ਚਰਨਜੀਤ ਸਿੰਘ। ਚਰਨਜੀਤ ਸਿੰਘ ਇੱਕ ਉੱਦਮੀ ਨੌਜਵਾਨ ਜਿਹੜਾ ਕਿ ਮਰਚੈਂਟ ਨੇਵੀ ਦੀ ਜੌਬ ਦੇ ਵਿੱਚ ਆਫਿਸਰ ਹੈ, ਔਰ ਉਸ ਆਫਿਸਰ ਹੋਣ ਦੇ ਬਾਵਜੂਦ ਉਹ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਆ। ਕਿਸਾਨੀ ਅੰਦੋਲਨ ਦੇ ਨਾਲ ਜੁੜਨ ਤੋਂ ਬਾਅਦ ਉਹਦੇ ਆਪਣੇ ਜੀਵਨ ਦੇ ਵਿੱਚ ਬਹੁਤ ਵੱਡੀ ਤਬਦੀਲੀ ਆਈ, ਜਿਵੇਂ ਕਿ ਸਾਨੂੰ ਪਹਿਲਾਂ ਹੀ ਦੱਸ ਚੁੱਕੇ ਆ ਕਿ ਕਲੀਨ ਸ਼ੇਵ ਹੋਣ ਦੇ ਬਾਵਜੂਦ ਉਹਨਾਂ ਨੂੰ ਇਸ ਕਿਸਾਨੀ ਅੰਦੋਲਨ ਨੇ ਇੱਕ ਵੱਖਰੀ ਜਿਹੀ ਚੇਟਕ ਲਗਾਈ ਤੇ ਉਹ ਸਿੱਖੀ ਸਰੂਪ ਵਿੱਚ ਆਏ। ਨੋਨ ਵੈਜੀਟੇਰੀਅਨ ਸੀ, ਨੋਨ ਵੈਜੀਟੇਰੀਅਨ ਤੋਂ ਵੈਜੀਟੇਰੀਅਨ ਬਣੇ, ਅਲਕੋਹਲਿਕ ਸੀਗੇ ਪਰ ਸ਼ਰਾਬ ਜਿਹੜੀ ਆ ਉਹ ਛੱਡ ਦਿੱਤੀ। ਸੋ ਅਚਾਨਕ ਇੱਕ ਵੱਡੀ ਤਬਦੀਲੀ, ਤੇ ਉਸ ਤੋਂ ਬਾਅਦ ਲਿਖਣ ਵੱਲ ਉਹਨਾਂ ਦਾ ਜਿਹੜਾ ਮਨ ਆ ਉਹ ਤੁਰਿਆ। ਸੋ ਬਹੁਤ ਸਾਰੀਆਂ ਕਵਿਤਾਵਾਂ, ਬਹੁਤ ਸਾਰੇ ਗੀਤ ਜਿਹੜੇ ਆ ਕਿਸਾਨੀ ਅੰਦੋਲਨ ਨੂੰ ਸਮਰਪਿਤ ਉਹਨਾਂ ਨੇ ਲਿਖਿਆ, ਔਰ ਜਿੰਨਾ ਵੀ ਕੁਛ ਲਿਖਿਆ ਉਹ ਸਾਰਾ ਹੀ ਕੁਛ ਅਸਲ ਦੇ ਵਿੱਚ ਕਿਸਾਨਾਂ ਦੀ ਜ਼ਿੰਦਗੀ ਨੂੰ ਦਰਸਾਉਂਦਾ। ਸੋ ਚਰਨਜੀਤ ਸਾਡੇ ਨਾਲ ਕਿਹੜੀ ਇਹੋ ਜਿਹੀ ਕਵਿਤਾ ਸਾਂਝੀ ਕਰੋਗੇ?
ਲਿਖਿਆ ਤਾਂ ਜੀ ਕਾਫੀ ਕੁਛ ਹੈ, ਤੇ ਕਈ ਜਿਵੇਂ ਕਹਿੰਦੇ ਨੇ, ਕਈ ਲੋਕੀ ਕਹਿੰਦੇ ਨੇ ਕਿ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਨੇ ਜਾਂ ਕੁਛ ਏਦਾਂ ਕਹਿੰਦੇ ਨੇ, ਉਹਦੇ ਬਾਰੇ ਆ ਇੱਕ ਕਵਿਤਾ ਜੀ
ਜੀ
ਕਿ ਜੇ
ਇਰਸ਼ਾਦ।
ਪੁੱਛਦੇ ਹੋ ਕਿਸਾਨ ਕੀ ਹੁੰਦਾ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਤੇ ਇੱਕ ਮਿੰਟ ਮੈਂ ਆਪਣੀ ਨੋਟਬੁੱਕ ਖੋਲਾਂ ਜੀ।
ਜ਼ਰੂਰ ਸੁਮਰਚਨ
ਹਾਂਜੀ,
ਨੇਵੀ ਦੀ
ਇਹ
ਨੌਕਰੀ
ਕਵਿਤਾ।
ਕਰਦਿਆਂ ਜਹਾਜ਼ ਦੇ ਵਿੱਚ
ਹਾਂਜੀ
ਸਫ਼ਰ ਕਰਦਿਆਂ ਜਿਹੜੇ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਕੁਛ ਜਜ਼ਬਾਤ ਜਿਹੜੇ ਝਰੀਟੇ ਗਏ ਸ਼ਬਦਾਂ ਦੇ ਰੂਪ ਦੇ ਵਿੱਚ ਇੱਕ ਕਵਿਤਾ ਦੇ ਰਾਹੀਂ ਇਸ ਵੇਲੇ ਚਰਨਜੀਤ ਸਾਡੇ ਨਾਲ ਸਾਂਝੀ ਕਰਨ ਜਾ ਰਹੇ ਨੇ। ਜੀ ਚਰਨਜੀਤ ਇਰਸ਼ਾਦ। ਜੀ ਚਰਨਜੀਤ ਆਵਾਜ਼ ਸੁਣ ਪਾ ਰਹੇ ਹੋ?
ਹਾਂਜੀ, ਇਹ ਕਵਿਤਾ ਦਾ ਨਾਂ ਹੈ ਜੀ ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ। ਹਾਂਜੀ ਸੁਣ ਪਾ ਰਹੇ ਹਾਂ ਜੀ।
ਜੀ
ਹਾਂਜੀ, ਇਹ ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ, ਪੋਹ ਦਾ ਪਾਲਾ ਹਾੜ ਦੀਆਂ ਧੁੱਪਾਂ ਕਹੀ ਮੋਢੇ ਤੇ ਰੱਖਦਾ ਏ, ਫਸਲ ਦੇਖ ਆਵੇ ਚਿਹਰੇ ਰੌਣਕ ਜਿਉਂ ਪੁੱਤ ਚੋਬਰ ਦੇ ਵੱਲ ਤੱਕਦਾ ਏ, ਕਰਮ ਕਰਨ ਦੀ ਆਦਤ ਐਸੀ ਨਾ ਜਾਣੇ ਦਰਦ ਥਕਾਨ ਕੀ ਹੁੰਦਾ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ।
ਵਾਹ
ਪੱਕ ਕੇ ਫਸਲ ਤਿਆਰ ਹੁੰਦੀ ਜਦ ਉਹਦੇ ਚਿਹਰੇ ਲਾਲੀ ਆਉਂਦੀ ਏ, ਕੁਦਰਤ ਰਾਣੀ ਆ ਗੁੱਸੇ ਵਿੱਚ ਜੇ ਗੜੇ ਮਾਰੀ ਕਰਵਾਉਂਦੀ ਏ, ਤੇਰਾ ਭਾਣਾ ਮਿੱਠਾ ਲਾਗੇ ਆਖ ਗੁਰਾਂ ਨੂੰ ਕਰਦਾ ਯਾਦ ਹੁੰਦਾ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ।
ਵਾਹ
ਫਸਲ ਪੱਕੀ ਲੈ ਮੰਡੀ ਜਾਂਦਾ, ਅੱਖਾਂ ਵਿੱਚ ਉਮੀਦਾਂ ਹੁੰਦੀਆਂ, ਮਿਹਨਤ ਦਾ ਜਦ ਮੁੱਲ ਨਾ ਮਿਲਦਾ ਆਸਾਂ ਸਭ ਢੇਰੀ ਨੇ ਹੁੰਦੀਆਂ, ਕੋਈ ਨਾ ਅਗਲੀ ਵਾਰ ਇਹ ਕਹਿ ਕੇ ਟੱਬਰ ਰਿਹਾ ਸੰਭਾਲ ਇਹ ਹੁੰਦਾ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ।
ਵਾਹ
ਪੁੱਤ ਉਹਦਾ ਵਿਦਿਆ ਲੈ ਕੇ ਵੀ ਬੇਰੁਜ਼ਗਾਰ ਹੀ ਰਹਿ ਜਾਂਦਾ ਏ, ਧਰੇਕ ਜਿੱਡੀ ਕਿੰਜ ਧੀ ਵਿਹਾਉਣੀ ਫਿਕਰਾਂ ਦੇ ਵਿੱਚ ਪੈ ਜਾਂਦਾ ਏ, ਆੜਤੀਆਂ ਦੇ ਦਰਾਂ ਤੇ ਜਾ ਕੇ ਕਰਦਾ ਫਿਰ ਫਰਿਆਦ ਇਹ ਹੁੰਦਾ, ਜੇ ਪੁੱਛਦੇ ਹੋ ਕਿਸਾਨ ਕੀ ਹੁੰਦਾ, ਅੰਨਦਾਤਾ ਭਗਵਾਨ ਕੀ ਹੁੰਦਾ।
ਬਹੁਤ ਖੂਬ
ਉੱਠੇ ਜਿੱਡਾ ਪੁੱਤ ਪਾਲ ਕੇ ਉਹਨੇ ਦੇਸ਼ ਤੇ ਕਰ ਕੁਰਬਾਨ ਦਿੱਤਾ, ਅੱਤਵਾਦੀ ਪਰਜੀਵੀ ਖਾਲਿਸਤਾਨੀ ਕੀ ਉਹਨੂੰ ਗਰਦਾਨ ਦਿੱਤਾ। ਸ਼ਰਮ ਆਵੇ ਤੁਹਾਡੀ ਸੋਚ ਦੇਖ ਕੇ, ਇਹ ਕਹਿਣ ਵਾਲਾ ਇਨਸਾਨ ਨਹੀਂ ਹੁੰਦਾ। ਜੇ ਪੁੱਛਦੇ ਹੋ ਕਿਰਸਾਨ ਕੀ ਹੁੰਦਾ, ਅੰਨਦਾਤਾ ਤਾਂ ਭਗਵਾਨ ਕੀ ਹੁੰਦਾ। ਸੜਕਾਂ ਤੇ ਆ ਬੈਠਾ ਅੱਜ ਕੱਲ ਝੰਡਾ ਚੁੱਕ ਕੇ ਤੁਰਦਾ ਏ, ਆਪਣੇ ਖੇਤ ਗੁਲਾਮੀ ਸੋਚ ਕੇ ਅੰਦਰੋਂ ਅੰਦਰੀ ਖੁਰਦਾ ਏ। ਹੱਕਾਂ ਵਾਲੀ ਲੜਾਈ ਦੇ ਵਿੱਚ ਕਹੇ ਪੈਂਦਾ ਕੁਰਬਾਨ ਏ ਹੁੰਦਾ। ਜੇ ਪੁੱਛਦੇ ਹੋ ਕਿਰਸਾਨ ਕੀ ਹੁੰਦਾ, ਅੰਨਦਾਤਾ ਤਾਂ ਭਗਵਾਨ ਕੀ ਹੁੰਦਾ। ਜੇ ਪੁੱਛਦੇ ਹੋ ਕਿਰਸਾਨ ਕੀ ਹੁੰਦਾ, ਅੰਨਦਾਤਾ ਤਾਂ ਭਗਵਾਨ ਕੀ ਹੁੰਦਾ।
ਬਹੁਤ ਖੂਬ,
ਹਾਂਜੀ
ਬਹੁਤ ਖੂਬ, ਬਹੁਤ ਹੀ ਬਹੁਤ ਸੋਹਣੇ ਅਲਫਾਜ਼ ਤੇ ਜਜ਼ਬਾਤ ਜਿਹੜੇ ਇਸ ਕਵਿਤਾ ਦੇ ਵਿੱਚ, ਮੈਨੂੰ ਲੱਗਦਾ ਕਿ ਹਰ ਪੰਜਾਬੀ ਦੇ ਜਜ਼ਬਾਤ ਨੇ ਅਸਲ ਦੇ ਵਿੱਚ, ਹੈ ਨਾ, ਜਿਹੜੇ ਇਸ ਵੇਲੇ ਲੋਕ ਸਾਡੇ ਉੱਤੇ ਸਵਾਲ ਕਰਦੇ ਨੇ, ਉਹਨਾਂ ਦੇ ਲਈ ਇੱਕ ਕਰਾਰਾ ਜਵਾਬ ਵੀ ਹੈ। ਇਸ ਤੋਂ ਇਲਾਵਾ ਕੁਛ
ਹਾਂਜੀ
ਹੋਰ
ਹਾਂਜੀ
ਸੁਣਾਉਣਾ ਚਾਹੋਗੇ?
ਹੋਰ ਹਾਂਜੀ ਹੋਰ ਜੀ, ਇੱਕ ਕਵਿਤਾ ਜਿਹੜੀ ਇੱਕ ਨਾ ਮੈਨੂੰ ਇੱਥੇ ਇੱਕ ਇਦਾਂ ਨੌਜਵਾਨ ਹੀ ਸੀ ਤੇ ਮੈਨੂੰ ਉਹਨੇ ਰੋਕ ਲਿਆ, ਜਿੱਦਾਂ
ਜੀ
ਕਿ ਵੀਰ ਮੈਨੂੰ ਐ ਦੱਸੋ ਕਿ ਮੇਰਾ ਇੱਥੇ ਕੀ ਰੋਲ ਆ, ਮੇਰਾ ਯੋਗਦਾਨ ਕੀ ਆ। ਤੇ ਮੈਂ ਮਤਲਬ ਕਹਿੰਦਾ ਕਿ ਇੰਨੇ ਲੋਕ ਆ ਕੇ ਬੈਠੇ ਨੇ ਇੱਥੇ ਤੇ ਮੇਰਾ ਇਕੱਲੇ ਦਾ ਕੀ ਰੋਲ ਆ ਇੱਥੇ।
ਜੀ
ਤੇ ਉਸ ਉੱਤੇ ਸੀ ਕਿ ਇੱਕ ਇਹ ਚਿੜੀ ਦੇ ਬਾਰੇ ਆ। ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਸੁਣਾ ਦਿੰਦਾ ਜੀ। ਇਹ ਹੈਗਾ ਜਿੱਦਾਂ ਪੰਜਾਬ ਦੇ ਧੀ ਪੁੱਤਾਂ ਵੱਲੋਂ ਪੰਜਾਬ ਦੇ ਨਾਂ ਇੱਕ ਖਤ।
ਜੀ
ਹਾਂਜੀ ਇਹ ਹੈਗਾ ਜੀ, ਧੌਂਸਾ ਵੱਜਿਆ ਕੂਚ ਦਾ ਹੁਕਮ ਹੋਇਆ, ਪੁੱਤ ਖੜੇ ਹੋ ਤਿਆਰ ਬਰ ਤਿਆਰ ਬਾਪੂ, ਮੋਢਾ ਫੜ ਤੋਂ ਪਹਿਲਾਂ ਵੀ ਹਲੂਣਿਆ ਏ, ਸੱਟ ਵੱਜੀ ਏ ਡੂੰਗੀ ਇਸ ਵਾਰ ਬਾਪੂ, ਕਲਾ ਪਰਮਾਤਮਾ ਦੀ ਕੋਈ ਵਰਤ ਰਹੀ, ਏਕਾ ਜੱਫੀਆਂ ਤੇ ਦਿਸੇ ਪਿਆਰ ਬਾਪੂ, ਲੋਕ ਤੈਨੂੰ ਮੈਕਸੀਕੋ ਜੋ ਕਹਿਣ ਲੱਗੇ, ਅੱਖਾਂ ਉਹਨਾਂ ਦੀ ਅੱਜ ਸ਼ਰਮਸਾਰ ਬਾਪੂ, ਹਰ ਵਰਗ ਇੱਥੇ ਹਰ ਧਰਮ ਇੱਥੇ, ਇੱਕ ਦੂਜੇ ਦਾ ਕਰਨ ਸਤਿਕਾਰ ਬਾਪੂ, ਭਰੇ ਪੀਤੇ ਨੇ ਪੁੱਤ ਪਰਦੇਸੀ ਤੇਰੇ, ਰੋਟੀ ਖਾਤਰ ਛੱਡੀ ਬੈਠੇ ਘਰ ਬਾਰ ਬਾਪੂ, ਧੀਆਂ ਕਹਿੰਦੀਆਂ ਤੇਰੇ ਸਿਰ ਦਾ ਤਾਜ ਬਣਨਾ, ਪਿਓ ਸਾਡੇ ਨੂੰ ਕਿਵੇਂ ਜਾਊ ਕੋਈ ਵੰਗਾਰ ਬਾਪੂ, ਪੰਜਾਬ ਸਿਆਣਾ ਪਿੱਠ ਤੇਰੀ ਲੱਗਣ ਦੇਣੀ, ਸੌ ਖਾਧੀ ਅਸੀਂ ਇਸ ਵਾਰ ਬਾਪੂ, ਸੌ ਖਾਧੀ ਅਸੀਂ ਇਸ ਵਾਰ ਬਾਪੂ,
ਬਹੁਤ ਖੂਬ, ਬਹੁਤ
ਸੌ
ਹੀ ਪਿਆਰੀ
ਖਾਧੀ ਅਸੀਂ ਇਸ
ਕਵਿਤਾ,
ਵਾਰ ਬਾਪੂ।
ਬਹੁਤ ਪਿਆਰੀ ਕਵਿਤਾ ਜੀ।
ਹਾਂਜੀ ਤੇ ਇਹ
ਚਲ
ਜਿਹੜੀ ਮੈਂ
ਜੀ
ਤੁਹਾਨੂੰ ਪਹਿਲਾਂ ਕਹਿ ਰਿਹਾ ਸੀ ਕਿ
ਜੀ
ਮੈਂ ਜਿੱਦਾਂ ਨੌਜਵਾਨ ਮੁੰਡੇ ਨੂੰ ਕਿਹਾ ਸੀ ਤੇ ਉਹ ਪੁੱਛ ਰਿਹਾ ਸੀ ਕਿ ਤੁਸੀਂ ਮਤਲਬ ਮੈਂ ਮੇਰਾ ਇੱਥੇ ਕੀ ਰੋਲ ਆ, ਤੇ ਉਹਦੇ ਬਾਰੇ ਹੈ ਜੀ ਇਹ।
ਜੀ
ਅੱਗ ਜੰਗਲ ਦੇ ਵਿੱਚ ਲੱਗੀ ਸੀ, ਲਪਟ ਚਫੇਰੇ ਮੱਚੀ ਸੀ, ਧੂੰਆਂ ਹਰ ਪਾਸਿਓਂ ਨਿਕਲ ਰਿਹਾ, ਹਰ ਨਸਲ ਬਚਣ ਲਈ ਨੱਸੀ ਸੀ, ਇੱਕ ਚਿੜੀ ਚੁੰਝ ਵਿੱਚ ਪਾਣੀ ਲੈ ਮੁੜ ਜੰਗਲ ਵੱਲ ਨੂੰ ਉੱਡੀ ਸੀ, ਪਰ ਚੁੰਝਾਂ ਪਾਣੀ ਸੁੱਟਦੀ ਰਹੀ, ਸਭ ਨੇ ਢੇਰੀ ਢਾ ਛੱਡੀ ਸੀ, ਕਿਸੇ ਪੁੱਛਿਆ ਉਸ ਚਿੜੀ ਕੋਲੋਂ ਕੀ ਲੱਗਦਾ ਅੱਗ ਬੁਝਾ ਲੇਂਗੀ, ਜਾਂ ਦੂਰ ਦੁਰਾਡੇ ਉੱਡ ਜਾ ਤੂੰ, ਐਵੇਂ ਜਾਨ ਵੀ ਇੱਥੇ ਗਵਾ ਲੇਂਗੀ, ਉਹ ਕਹਿੰਦੀ ਮੈਂ ਤਾਂ ਜਾਣਦੀ ਆ ਅੱਗ ਮੇਰੇ ਬੁਝਾਇਆ ਬੁਝਣੀ ਨਾ, ਇਤਿਹਾਸ ਦੇ ਵਰਕੇ ਫੋਲੋਗੇ ਇਹ ਚਿੜੀ ਕਦੇ ਵੀ ਭੁੱਲਣੀ ਨਾ, ਇਹ ਚਿੜੀ ਕਦੇ ਵੀ ਭੁੱਲਣੀ ਨਾ।
ਕੀ ਬਾਤ ਹੈ
ਹਾਂਜੀ
ਸੋ
ਤੇ
ਚਰਨਜੀਤ,
ਉਹ ਹੀ ਕਿ ਹਰ ਕਿਸੇ ਦਾ
ਆਪਣਾ
ਇੱਥੇ ਰੋਲ ਆ
ਯੋਗਦਾਨ
ਜੀ, ਹਰ ਕੋਈ ਇੱਥੇ
ਜੀ,
ਇਤਿਹਾਸ ਹੀ ਲਿਖ ਰਿਹਾ, ਆਪਣੇ
ਬਿਲਕੁਲ
ਆਪਣੇ
ਬਿਲਕੁਲ
ਤਰੀਕੇ ਨਾਲ
ਆਪਣਾ
ਕੋਈ ਕੁਛ ਕਰ
ਯੋਗਦਾਨ,
ਰਿਹਾ ਕੋਈ ਕੁਛ ਕਰ ਰਿਹਾ ਜੀ।
ਬਿਲਕੁਲ ਆਪਣਾ ਯੋਗਦਾਨ ਚਰਨਜੀਤ ਸਿੰਘ ਵੀ ਉਸ ਚਿੜੀ ਦੇ ਵਾਂਗ ਹੀ ਮੰਨ ਰਿਹਾ। ਸੋ ਚਰਨਜੀਤ, ਇਸ ਕਿਸਾਨ ਅੰਦੋਲਨ ਦੀ ਸਭ ਤੋਂ ਖੂਬਸੂਰਤ ਕੜੀ ਜਿਹੜੀ ਹੈ, ਕਿਸ ਨੂੰ ਮੰਨਦੇ ਹੋ ਤੁਸੀਂ?
ਹਾਂਜੀ ਹਾਂਜੀ
ਕਿਸਾਨ ਅੰਦੋਲਨ ਦੀ ਖੂਬਸੂਰਤ ਕੜੀ, ਕਿਹੜਾ ਇਹੋ ਜਿਹਾ ਅਨੁਭਵ ਜਿਹੜਾ ਤੁਹਾਡੇ ਲਈ ਉਹ ਭੁੱਲ ਬਣ ਗਿਆ ਹੋਵੇ?
ਹੈਲੋ
ਜੀ ਜੀ ਚਰਨਜੀਤ, ਆਵਾਜ਼ ਸੁਣ ਪਾ ਰਹੇ ਹੋ ਮੇਰੀ?
ਹੈਲੋ
ਹੈਲੋ,
ਹਾਂਜੀ ਆਵਾਜ਼
ਆਵਾਜ਼?
ਕਲੀਅਰ ਨਹੀਂ ਆ ਰਹੀ ਜੀ। ਹੈਲੋ
ਹੈਲੋ, ਹਾਂਜੀ ਹਾਂਜੀ ਚਰਨਜੀਤ, ਮੇਰਾ
ਹਾਂਜੀ
ਸਵਾਲ ਹੈ ਕਿ ਇਸ ਅੰਦੋਲਨ
ਹਾਂਜੀ
ਦੀ
ਹੁਣ ਆ ਰਹੀ ਹੈ
ਕਿਹੜੀ,
ਜੀ, ਹੁਣ ਆ ਰਹੀ ਹੈ ਜੀ।
ਜੀ ਕਿਹੜੀ ਉਹ ਕੜੀ
ਹਾਂਜੀ
ਜਿਹੜੀ
ਹੁਣ ਆ ਰਹੀ
ਤੁਹਾਡੇ
ਹੈ।
ਲਈ ਬੜੀ ਖੂਬਸੂਰਤ ਰਹੀ ਹੋਵੇ, ਕਿਸਾਨ ਅੰਦੋਲਨ ਦਾ ਇਹੋ ਜਿਹਾ ਕੋਈ ਅਨੁਭਵ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋਵੋ?
ਇਹ ਬਹੁਤ ਕੁਛ ਜੀ, ਐਵੇਂ ਤਾਂ ਜੇ ਦੇਖੋ ਜੇ ਕਿਹਾ ਜਾਵੇ ਤਾਂ ਬੜਾ ਕੁਝ ਇਹੋ ਜਿਹਾ ਇੱਥੇ ਦੇਖਿਆ ਜਿਹਨੇ ਇੱਕ ਤਰੀਕੇ ਨਾਲ ਲਾਈਫ ਚੇਂਜਿੰਗ ਐਕਸਪੀਰੀਅੰਸ ਹੁੰਦੇ ਨੇ। ਏਕਾ ਬੜਾ ਦੇਖਿਆ ਜੀ। ਹੁਣ ਅਸੀਂ 2-3 ਦਿਨ ਪਹਿਲਾਂ ਸ਼ਾਹਜਹਾਂਪੁਰ ਬਾਰਡਰ ਆ, ਇੱਥੋਂ ਹਰਿਆਣੇ ਤੇ ਰਾਜਸਥਾਨ ਦਾ ਬਾਰਡਰ ਆ ਜਿੱਥੇ ਸਾਡੇ ਕੁਝ ਵੀਰ ਬੈਠੇ ਨੇ, ਉੱਥੇ ਉਹਨਾਂ ਨੂੰ ਪੁੱਛਣ ਗਏ ਸੀ ਕਿ ਕਿਸੇ ਚੀਜ਼ ਦੀ ਲੋੜ ਆ ਤਾਂ ਉਹਨਾਂ ਨੂੰ ਕੋਈ ਚੀਜ਼ ਚਾਹੀਦੀ ਹੋਵੇ।
ਜੀ
ਅਸੀਂ ਜਦੋਂ ਉੱਥੇ ਪਹੁੰਚੇ ਤੇ ਸ਼ਾਮ ਨੂੰ ਨਾ ਰੋਜ਼ੇ ਚੱਲ ਰਹੇ ਨੇ ਤੁਹਾਨੂੰ ਪਤਾ, ਮੁਸਲਮਾਨ ਭਾਈਚਾਰੇ ਦੇ,
ਜੀ
ਤੇ ਸਾਡੇ ਜਿਹੜੇ ਸਿੱਖ ਤੇ ਹਿੰਦੂ ਭਰਾ ਨੇ ਉਹਨਾਂ ਦੇ ਰੋਜ਼ੇ ਤੜਵਾਉਣ ਦੀ ਮਤਲਬ ਤਿਆਰੀ ਚ, ਮਤਲਬ ਸਭ ਕੁਝ ਤਿਆਰੀਆਂ ਕਰਕੇ ਉਹਨਾਂ ਦੇ ਰੋਜ਼ੇ ਉਹਨਾਂ ਨੇ ਤੜਵਾਏ। ਬੜੀ ਖੁਸ਼ੀ ਹੋਈ ਦੇਖ ਕੇ ਕਿ ਮਤਲਬ ਕਿਸਾਨੀ ਅੰਦੋਲਨ ਨੇ ਇੱਕ ਇਹ ਬੜਾ ਵੱਡਾ ਕੰਮ ਕੀਤਾ ਕਿ ਸਾਰਿਆਂ ਨੂੰ ਜੋੜਤਾ।
ਬਿਲਕੁਲ
ਕੋਈ ਮਤਲਬ ਇੱਥੇ ਤੁਸੀਂ ਹੁਣ ਰੋਜ਼ ਅਸੀਂ ਦੇਖੀਦਾ ਆ, ਹਰਿਆਣੇ ਵਾਲੇ ਹੋ ਗਏ ਜਾਂ ਰਾਜਸਥਾਨ ਵਾਲੇ ਹੋ ਗਏ, ਯੂਪੀ ਵਾਲੇ ਹੋ ਗਏ, ਕੋਈ ਨੂੰ ਹੈ ਹੀ ਨੀ ਪੰਜਾਬ ਦਾ ਆ, ਕੋਈ ਕਿਤੇ ਦਾ ਆ, ਕੋਈ ਹਿੰਦੂ ਆ, ਕੋਈ ਸਿੱਖ ਆ, ਕਿਸੇ ਨੂੰ ਮਤਲਬ ਹੀ ਨ਀ ਇਹੋ ਜਿਹਾ। ਇਕੱਠੇ ਰੋਟੀ ਖਾਂਦੇ ਨੇ, ਇੱਕ ਦੂਜੇ ਦੇ ਲੰਗਰਾਂ ਚੋਂ ਰੋਟੀ ਖਾ ਕੇ ਆਉਂਦੇ ਨੇ, ਸਗੋਂ ਸਾਨੂੰ ਜਿਹੜੇ ਨੇ ਉਹ ਹਰਿਆਣੇ ਵਾਲੇ ਬਾਹਰ ਕਿਤੇ ਹੋਰ ਰੋਟੀ ਖਾਣ ਹੀ ਨਹੀਂ ਦਿੰਦੇ ਜੀ, ਕਹਿੰਦੇ ਵੀ ਸਾਡੇ ਕੋਲ
ਜੀ
ਆ ਕੇ ਖਾਓ ਤੁਸੀਂ, ਹੋਰ ਕਿਤੇ ਨਹੀਂ। ਸਰਦਾਰ ਮਤਲਬ ਸਾਡੀ ਜਿਹੜੀ ਆ ਫਿਰ ਪੱਗ ਦੀ ਇੱਜ਼ਤ ਬਹੁਤ ਵਧੀਆ ਜੀ ਇੱਥੇ ਅੰਦੋਲਨ ਚ, ਪੱਗ ਦੀ ਬਹੁਤ ਇੱਜ਼ਤ ਵਧੀ ਆ ਹਰਿਆਣੇ ਵਾਲੇ। ਜਿਵੇਂ ਉਹਨਾਂ ਨੂੰ ਇਹ ਆ ਵੀ ਕਾਫੀ ਮੁੰਡੇ ਤਾਂ ਹੁਣ ਸਰਦਾਰ ਹੀ ਬਣ ਰਹੇ ਜਾਂ ਮੁੰਡੇ ਉੱਥੇ ਹਰਿਆਣੇ ਦੇ, ਤੇ
ਜੀ
ਬੜਾ ਕੁਛ ਇੱਥੇ ਮਤਲਬ ਰੋਜ਼ ਹੀ ਦੇਖੀਦਾ। ਅਸੀਂ ਤਾਂ ਇੰਨਾ ਕੁਛ ਬਿਆਨ ਕਰਨ ਲਈ ਮਤਲਬ ਬਿਆਨ ਕਰਨ ਤੋਂ ਬਾਹਰ ਆ ਜੀ ਜੋ ਜੋ ਕੁਛ ਦੇਖੀਦਾ ਇੱਥੇ।
ਠੀਕ, ਸੋ ਮਨੁੱਖਤਾ ਦੀ ਜਿਹੜੀ ਅਸਲ ਤਸਵੀਰ ਹੈ ਉਹ ਇਸ ਅੰਦੋਲਨ ਦੇ ਵਿੱਚ ਦਿਖਾਈ ਦਿੰਦੀ ਹੈ,
ਤੇ
ਜਿਹੜਾ ਕਿ
ਕਾਫੀ ਕੁਛ
ਸਭ ਤੋਂ
ਇੱਥੇ
ਖੂਬਸੂਰਤ
ਹੁਣ ਆ ਤੁਸੀਂ
ਮੰਦਿਰ
ਦੇਖ
ਹੈ।
ਲਓ, ਸੇਵਾ ਇੰਨੀ ਕਰਦੇ ਆ ਲੋਕ। ਔਰ ਹਾਂਜੀ ਏਕਾ ਕਰਤਾ ਜੀ, ਇੱਕ ਤਾਂ ਸਭ ਤੋਂ ਵੱਡੀ ਗੱਲ ਜਿਹੜਾ ਏਕਤਾ ਜਿਹੜੀ ਸਾਡੇ, ਅਸੀਂ ਗੁਰੂ ਪੀਰ ਸਾਡੇ ਫਕੀਰ ਕਹਿੰਦੇ ਰਹੇ ਕਿ ਮਤਲਬ ਇਕੱਠੇ ਰਹੋ ਇਕੱਠੇ ਰਹੋ, ਔਰ ਲੋਕਾਂ ਨੇ ਸੁਣਿਆ ਨੀ, ਪਰ ਇੱਥੇ ਆ ਕੇ ਸਾਰੇ ਹੁਣ ਇਕੱਠੇ ਹੋ ਗਏ ਨੇ।
ਜੀ ਅੱਛਾ ਚਰਨਜੀਤ, ਕਈ ਵਾਰ ਕੀ ਹੁੰਦਾ ਕਿ ਪਰਿਵਾਰ ਵੱਲੋਂ ਵੀ ਬੜਾ ਰੌਲਾ ਪਾਉਣਾ ਸ਼ੁਰੂ ਹੋ ਜਾਂਦਾ ਵੀ ਉੱਥੇ ਅੰਦੋਲਨ ਤੇ ਬੈਠੇ ਆ ਜਾਂ ਪਿੱਛੇ ਪਰਿਵਾਰ ਵੀ ਹੈ, ਕੀ ਇਹੋ ਜਿਹੀ ਵੀ ਕੋਈ ਸਮੱਸਿਆ ਆ ਰਹੀ ਹੈ?
ਨਹੀਂ ਫੋਨ ਤਾਂ ਕਰਦੇ ਹੀ ਆ ਜੀ, ਜਿੱਦਾਂ ਮੇਰੀ ਬੇਟੀ ਆ 8 ਸਾਲ ਦੀ, ਉਹ ਫੋਨ ਕਰਦੀ ਆ ਕਦੋਂ ਆਉਣਾ ਤੁਸੀਂ। ਹੁਣੇ ਸਵੇਰੇ ਤੁਹਾਡੇ ਮਤਲਬ ਹੁਣੇ 1 ਘੰਟਾ ਪਹਿਲਾਂ ਉਹਦਾ ਫੋਨ ਆਇਆ ਸੀ, ਮੈਂ ਉਹਨੂੰ ਇਹ
ਜੀ
ਕਿਹਾ ਕਿ ਹਫ਼ਤੇ ਤੱਕ ਆ ਜਾਣਾ। ਮੈਂ ਵਿੱਚ ਵਿੱਚ ਥੋੜੇ ਦਿਨ ਜਾ ਆਉਂਦਾ ਹੁੰਦਾ ਕਿਉਂਕਿ ਕਾਫੀ ਦੇਰ ਬਾਅਦ ਆਇਆ ਮੈਂ,
ਜੀ
ਜਿੱਦਾਂ
ਜੀ
5-7 ਦਿਨ 8 ਦਿਨ ਘਰ ਰਹਿ ਕੇ, ਫਿਰ ਜਿੱਦਾਂ 10-15 ਦਿਨ ਮੈਂ ਇੱਥੇ ਆ ਜਾਂਦਾ ਹੁੰਦਾ, ਫਿਰ ਇੱਦਾਂ 2-3 ਵਾਰ ਐਂ ਹੀ ਕੀਤਾ ਮੈਂ ਜੀ।
ਠੀਕ,
ਹਾਂਜੀ
ਸੋ ਚਰਨਜੀਤ ਤੁਹਾਡੇ ਨਾਲ
ਅਦਰਵਾਈਜ਼ ਉਹ
ਗੱਲਬਾਤ
ਮੈਨੂੰ ਕਹਿੰਦੇ
ਕਰਕੇ,
ਇੱਥੇ ਲੈ ਆਓ ਸਾਨੂੰ, ਫਿਰ ਇੱਥੇ ਵੀ ਕਿਉਂਕਿ ਸਾਡਾ ਕੋਈ, ਅਸੀਂ ਸੇਵਾ ਚੱਲਦੀ ਹੈ ਸਾਰੀ ਦਿਹਾੜੀ, ਸਾਡਾ ਕੋਈ ਟਿਕਾਣਾ ਨਹੀਂ ਹੁੰਦਾ, ਕਦੀ ਕਿਤੇ ਚਲੇ ਜਾਈਦਾ ਕਦੀ ਕਿਤੇ ਚਲੇ ਜਾਈਦਾ,
ਜੀ
ਤੇ ਉਹ ਫਿਰ
ਜੀ
ਫੈਮਿਲੀ ਨੂੰ ਮੈਨੇਜ ਕਰਨਾ, ਬੱਚੇ ਨੂੰ ਸਪੈਸ਼ਲੀ ਇੱਥੇ ਔਖਾ ਹੋ ਜਾਂਦਾ ਜੀ।
ਜੀ ਜੀ ਸੋ ਤੁਹਾਡੇ ਨਾਲ ਗੱਲਬਾਤ ਕਰਕੇ ਸਾਨੂੰ ਤਾਂ ਬਹੁਤ ਚੰਗਾ ਲੱਗਿਆ, ਔਰ ਇਸ ਵੇਲੇ ਜਿਸ
ਹੈਲੋ,
ਤਰ੍ਹਾਂ ਜਿਸ
ਹਾਂਜੀ
ਭਾਵਨਾ ਦੇ ਨਾਲ, ਜਿਸ ਜੋਸ਼ ਦੇ ਨਾਲ, ਜਿਸ ਦ੍ਰਿੜਤਾ ਦੇ ਨਾਲ ਤੁਸੀਂ
ਹੈਲੋ,
ਜੁਟੇ ਹੋਏ ਹੋ ਅੰਦੋਲਨ ਦੇ ਵਿੱਚ, ਔਰ ਅਸੀਂ ਇਹੀ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਜਿਹੜੀਆਂ ਆਸਾਂ ਨੂੰ, ਸਾਡੇ ਸਾਰਿਆਂ ਦੀਆਂ ਆਸਾਂ ਨੂੰ ਜਿਹੜਾ ਬੂਰ ਹੈ
ਹਾਂਜੀ
ਉਹ ਜ਼ਰੂਰ ਪਵੇ, ਔਰ ਜਿਹੜੇ ਇਹ ਹੱਕਾਂ ਦੀ ਗੱਲ ਜਿਹੜੀ ਹੋ ਰਹੀ ਹੈ ਉਹ ਵਾਕਈ ਜਿਹੜੇ ਹੱਕ ਹੈ ਉਹ ਪ੍ਰਾਪਤ ਹੋਣ, ਯਾਨੀ ਕਿ ਜਿਹੜੀਆਂ ਮੰਗਾਂ ਨੇ ਉਹ ਮੰਨੀਆਂ ਜਾਣ, ਆਖਿਰਕਾਰ ਤੁਸੀਂ ਸਾਰੇ ਇਹਨਾਂ ਮੰਗਾਂ ਨੂੰ ਮਨਵਾ ਕੇ ਆਪੋ ਆਪਣੇ ਘਰਾਂ ਨੂੰ ਜ਼ਰੂਰ ਪਰਤੋ, ਔਰ ਇਹੀ ਜਿਹੜੀ ਇਸ ਕਿਸਾਨੀ ਅੰਦੋਲਨ ਦੀ ਜਿਹੜੀ ਜਿੱਤ ਆ ਉਹ ਕਹੀ ਜਾਵੇਗੀ ਤੁਹਾਡੇ ਵਰਗੇ ਹੋਰ ਵੀ ਬਹੁਤ ਸਾਰੇ ਨੌਜਵਾਨਾਂ ਦੇ ਲਈ। ਇਹੀ ਦੁਆ ਜਿਹੜੀ ਹੈ ਉਹ ਅਸੀਂ ਕਰਦੇ ਹਾਂ। ਜਾਂਦੇ ਜਾਂਦੇ ਕੁਛ ਹੋਰ ਕਹਿਣਾ ਚਾਹੋ ਤਾਂ ਜ਼ਰੂਰ ਕਹੋ।
ਨਹੀਂ ਬਸ ਇਹੀ ਕਹਿਣਾ ਜੀ ਸਾਰਿਆਂ ਨੂੰ ਕਿ ਸਾਰੇ ਜੁੜੇ ਰਹੋ, ਕੋਈ
ਜੀ
ਹਿੰਮਤ ਨਾ ਹਾਰੋ, ਉਮੀਦਾਂ ਕਾਇਮ ਰੱਖੋ ਆਪਣੀਆਂ, ਸਾਰਾ ਕੁਝ ਮਤਲਬ ਇਹ ਤਾਂ ਇੱਕ ਫੇਜ਼ ਆ, ਇਹ ਨਿਕਲ ਜਾਣਾ ਹੈ, ਤੇ ਜਿੱਤ ਵੀ ਜ਼ਰੂਰ ਹੋਊਗੀ, ਇਹੋ ਜਿਹੀ ਕੋਈ ਗੱਲ ਨਹੀਂ ਹੈ ਜੀ, ਜਿੱਤ
ਜੀ
ਜ਼ਰੂਰ ਹੋਊਗੀ। ਸੋ ਸਾਰੇ ਉਮੀਦ ਕਾਇਮ ਰੱਖੋ ਆਪਣੀ, ਔਰ ਜਿਸ ਤਰ੍ਹਾਂ ਵੀ ਸਪੋਰਟ ਕਰ ਸਕਦੇ ਹੋ, ਜਿਸ ਤਰੀਕੇ ਨਾਲ ਵੀ, ਕੋਈ ਕਿਸੇ ਤਰੀਕੇ ਨਾਲ ਇਮੋਸ਼ਨਲੀ ਕਰ ਸਕਦਾ, ਕੋਈ ਫਾਈਨੈਂਸ਼ਲੀ ਕਰ ਸਕਦਾ, ਕੋਈ ਆਪ ਆ ਕੇ ਕੰਮ ਕਰ ਸਕਦਾ, ਕੋਈ
ਜੀ
ਸੋਸ਼ਲ ਮੀਡੀਆ ਤੇ ਸਪੋਰਟ ਕਰ ਸਕਦਾ, ਅਸੀਂ ਤਾਂ ਸਾਰਿਆਂ ਨੂੰ ਬਾਹਰ ਬੈਠੇ ਵੀ ਲੋਕਾਂ ਨੂੰ ਇਹੀ ਕਹੀਦਾ, ਸਾਡੇ ਵੀਰ ਭੈਣਾਂ ਜਿਹੜੇ ਬਾਹਰ ਬੈਠੇ ਨੇ, ਕਿ ਮਤਲਬ ਹਰ ਤਰੀਕੇ ਨਾਲ ਆਪਣੀ ਸਪੋਰਟ ਕਰਦੇ ਰਹੋ, ਤੇ ਆ
ਜੀ
ਕਿ ਅਸੀਂ ਜਿੱਤ ਕੇ ਜਾਵਾਂਗੇ, ਬਿਨਾਂ ਜਿੱਤੇ ਤੋਂ ਨਹੀਂ ਜਾਂਦੇ, ਤੇ
ਜੀ
ਉਮੀਦ ਕਾਇਮ ਰੱਖੋ ਬਸ, ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇਗਾ ਸਾਰਿਆਂ ਨੂੰ।
ਜੀ ਸੋ ਬਹੁਤ ਬਹੁਤ ਸ਼ੁਭਕਾਮਨਾਵਾਂ, ਤੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਸੋ ਦੋਸਤੋ, ਸਾਡੇ ਨਾਲ ਇਸ ਵੇਲੇ ਜੁੜੇ ਹੋਏ ਸਨ ਚਰਨਜੀਤ ਸਿੰਘ। ਚਰਨਜੀਤ ਸਿੰਘ ਜਿਹੜੇ ਕਿ ਮਰਚੈਂਟ ਨੇਵੀ ਤੋਂ ਇੱਕ ਆਫਿਸਰ, ਔਰ ਉਸ ਕੰਮ ਤੇ ਹੀ ਉਹਨਾਂ ਨੂੰ ਕਿਸਾਨੀ ਅੰਦੋਲਨ ਦਾ ਜਿਹੜਾ ਇੱਕ ਝਟਕਾ, ਜਿਹੜੀਆਂ ਵੀ ਘਟਨਾਵਾਂ ਉੱਥੇ ਵਾਪਰੀਆਂ ਉਸ ਤੋਂ ਬਾਅਦ ਉਸ ਅੰਦੋਲਨ ਦੇ ਨਾਲ ਉਹ ਜੁੜੇ ਔਰ ਉਸ ਅੰਦੋਲਨ ਨੇ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਵੱਡੀ ਤਬਦੀਲੀ ਲਿਆਂਦੀ। ਉਸ ਤਬਦੀਲੀ ਦੀ ਗੱਲਬਾਤ ਅਸੀਂ ਇਸ ਸਿਲਸਿਲੇ ਦੇ ਵਿੱਚ ਕੀਤੀ। ਤੁਸੀਂ ਵੀ ਇਸ ਸਿਲਸਿਲੇ ਨੂੰ ਸੁਣ ਸਕਦੇ ਹੋ। ਅੱਜ ਇਹ ਜਿਹੜਾ ਸਿਲਸਿਲਾ ਆ ਇਹ ਤੁਹਾਡੀ ਨਜ਼ਰ ਆਪਾਂ ਕੀਤਾ ਹੈ, ਤੇ ਉਮੀਦ ਕਰਦੇ ਹਾਂ ਕਿ ਜ਼ਰੂਰ ਇਸ ਨੌਜਵਾਨ ਦੇ ਜੀਵਨ ਤੋਂ ਹੋਰ ਵੀ ਜਿਹੜੇ ਨੌਜਵਾਨ ਆ ਜ਼ਰੂਰ ਕੋਈ ਨਾ ਕੋਈ ਪ੍ਰੇਰਣਾ ਜਿਹੜੀ ਆ ਉਹ ਜ਼ਰੂਰ ਲੈ ਸਕਣਗੇ। ਸੋ ਅੱਜ ਦੇ ਇੱਕ ਮੁਲਾਕਾਤ ਸਿਲਸਿਲੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ।